ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੈ। ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ। ਜਿਨ ਕਉ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨੈ। ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ। ਜਿਨ ਕਉ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ। ਇਸ ਪਾਵਨ ਅਸਥਾਨ ਤੇ ਅਕਾਲ ਪੁਰਖ ਦੇ ਸ਼ਬਦ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਤਾ ਪ੍ਰਤੀ ਜੋ ਫੁਰਬਾਨ ਮਨੁੱਖਤਾ ਦੇ ਭਲੇ ਹਿੱਤ ਬਖਸ਼ਦੇ ਨੇ, ਉਹਦੀ ਵਿਆਖਿਆ ਆਪ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਪਹਿਲਾਂ ਸ੍ਰੀ ਮੁੱਖ ਵਾਕ ਦੀ ਕਥਾ ਦੇ ਨਾਲ ਜੁੜਦੇ ਹਾਂ। ਉਪਰੰਤ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਔਰ ਸ਼ਹਾਦਤ ਦੀ ਅਵਧੀ ਮਾਨਣ ਵਾਲੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਸ਼ਹੀਦਾਂ ਬਾਬਤ ਕੱਲ੍ਹ ਆਪਾਂ ਵਿਚਾਰ ਕੀਤੀ ਸੀ, ਅੱਜ ਖੁਦ ਖੁਦਾ ਗੁਰੂ ਨਾਨਕ ਸਾਹਿਬ ਦੀ ਵਡਿਆਈ ਗਾ ਕੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਾਂਗੇ। ਆਓ ਅਗੰਮੀ ਫੁਰਮਾਨ ਦੀ ਵਿਆਖਿਆ ਦੇ ਨਾਲ ਜੁੜਦੇ ਹਾਂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ।
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਇਹ ਅਗੰਮੀ ਫੁਰਮਾਨ ਪ੍ਰਗਟ ਕਰਦੇ ਨੇ ਸੋਠ ਦੀ ਵਾਰ ਅੰਦਰ 12ਵੀਂ ਪੌੜੀ ਦੇ ਨਾਲ ਗੁਰੂ ਅਮਰਦਾਸ ਜੀ ਦੇ ਦੋ ਸਲੋਕ ਨੇ ਪਰ ਸੋਰਠ ਦੀ ਵਾਰ ਦੇ ਵਿੱਚ ਸਾਰੀਆਂ ਪੌੜੀਆਂ ਖੁਦ ਖੁਦਾ ਗੁਰੂ ਰਾਮਦਾਸ ਜੀ ਦੀਆਂ ਉਚਾਰੀਆਂ ਨੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 647 ਅੰਗ ਤੇ ਪਾਵਨ ਅਲਫਾਜ਼ ਪ੍ਰਗਟ ਹਨ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਸ਼ੁਭ ਮਤ ਦਿੰਦੇ ਨੇ ਪ੍ਰਥਾਏ ਲਫ਼ਜ਼ ਵਰਤ ਕਰਕੇ। ਕਹਿੰਦੇ ਜਦੋਂ ਕੋਈ ਮਹਾਂਪੁਰਸ਼ ਗੁਰੂ ਪੀਰ ਉਪਦੇਸ਼ ਕਰਦਾ ਹੈ ਕਿਸੇ ਵਿਸ਼ੇਸ਼ ਜਗਿਆਸੂ ਨੂੰ ਹਸਤੀ ਨੂੰ ਸਿੱਖਿਆ ਦੇਵੇਗਾ, ਉਹਦੇ ਨਮੇਤੇ ਬੋਲ ਗਲੂਏ ਚੋਂ ਕੱਢੇਗਾ, ਪਰ ਇਸ ਸਾਖੀ ਨੂੰ ਇੱਦਾਂ ਨਾ ਸਮਝ ਲਿਓ ਵੀ ਵਿਸ਼ੇਸ਼ ਇੱਕ ਹਸਤੀ ਦੇ ਲਈ ਹੀ ਇਹ ਸ਼ਬਦ ਉਚਾਰਿਆ ਗਿਆ ਜਾਂ ਸਿੱਖਿਆ ਦਿੱਤੀ ਗਈ ਹੈ। ਇਹ ਸਾਖੀ, ਇਹ ਸਿੱਖਿਆ ਸਮੁੱਚੀ ਮਨੁੱਖਤਾ ਦੇ ਭਲੇ ਹਿੱਤ ਮਹਾਂਪੁਰਸ਼ ਬਖਸ਼ਦੇ ਨੇ। ਚਾਹੇ ਉੱਥੇ ਸਰਵਣ ਕਰਨ ਵਾਲਾ ਇੱਕ ਇਨਸਾਨ ਹੀ ਹੋਵੇ, ਚਾਹੇ ਬਹੁਤਾਤ ਵਿੱਚ ਬੈਠੇ ਹੋਣ, ਇਹ ਸਿੱਖਿਆ ਸਮੁੱਚੀ ਕਾਇਨਾਤ ਦੇ ਭਲੇ ਹਿੱਤ ਹੁੰਦੀ ਹੈ। ਹੁਣ ਜਿਵੇਂ ਇੱਕ ਸ਼ਬਦ ਬਾਣੀ 'ਚ ਉਚਾਰਿਆ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਦੇ ਪ੍ਰਥਾਏ ਉਚਾਰਿਆ, ਪਰ ਸਿੱਖਿਆ ਸਭ ਨੂੰ ਹੈ ਵੀ ਜਦੋਂ ਕੋਈ ਹੀਲਾ ਨਾ ਚੱਲੇ, ਤੁਹਾਡੇ ਨਾਲੋਂ ਦੁਸ਼ਮਣ ਜ਼ੋਰਾਵਰ ਹੋਵੇ, ਪ੍ਰਭੂ ਨੂੰ ਧਿਆਓ, ਉਹ ਦੁਸ਼ਮਣਾਂ ਦਾ ਖਾਤਮਾ ਕਰ ਦਿੰਦਾ ਹੈ। ਤੋ ਇੱਦਾਂ ਬਾਣੀ ਨੂੰ ਸਮੁੱਚੀ ਮਨੁੱਖਤਾ ਦਾ ਭਲਾ ਕਰਨ ਲਈ ਗੁਰਦੇਵ ਨੇ ਪ੍ਰਗਟ ਕੀਤਾ ਹੈ।
ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣੈ।
ਬਾਣੀ ਨੂੰ ਸਰਵਣ ਕਰਕੇ ਜ਼ਿਹਨ ਦੇ ਵਿੱਚ ਪ੍ਰਭੂ ਦੀ ਹਸਤੀ ਦੇ ਪ੍ਰਤੀ ਨਿਰਮਾਣ ਹੋਣਾ ਚਾਹੀਦਾ ਹੈ, ਪਰ ਉਹਦਾ ਭਉ ਹਿਰਦੇ 'ਚ ਟਿਕਾਉਣਾ ਚਾਹੀਦਾ ਹੈ। ਅੰਤਰ ਆਤਮੇ ਪਰਮੇਸ਼ਵਰ ਦੀ ਖੋਜ ਕਰਨੀ ਚਾਹੀਦੀ ਹੈ। ਇਹ ਜਿਹੜੇ ਇੰਦਰੇ ਨੇ, ਇਹਨਾਂ ਨੂੰ ਅੰਤਰਮੁਖੀ ਕਰਨਾ ਚਾਹੀਦਾ ਹੈ।
ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ।
ਗੁਰਾਂ ਦੀ ਕਿਰਪਾ ਤੋਂ ਬਿਨਾਂ ਸੰਸਾਰ ਵੱਲੋਂ ਜੀਵਤ ਮਰੈ ਉਪਰਾਮਤਾ ਹਾਸਲ ਕਰੇ, ਸੰਸਾਰ ਦਾ ਰਸ ਛੱਡ ਕਰਕੇ ਪਰਮੇਸ਼ਵਰ ਦੇ ਨਾਮ ਦੇ ਰਸ ਵਿੱਚ ਮਗਨ ਹੋ ਜਾਵੇ। ਇਸ ਪ੍ਰਕਾਰ ਦੇ ਨਾਲ ਮਨ ਜਿਹੜਾ ਹੈ, ਅੰਦਰ ਜੋ ਪ੍ਰਗਟ ਪ੍ਰਭੂ ਹੈ ਉਹਦੀ ਹਸਤੀ ਨੂੰ ਮੰਨ ਲੈਂਦਾ ਹੈ, ਇਹਦੀ ਬਾਹਰ ਦੀ ਭਟਕਣਾ, ਬਾਹਰ ਦੀ ਭੱਜ ਦੌੜ ਮੁੱਕ ਜਾਂਦੀ ਹੈ, ਅੰਤਰ ਧਿਆਨ ਬਿਰਤੀ ਹੋ ਜਾਂਦੀ ਹੈ।
ਜਿਨ ਕਉ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨੈ।
ਗਿਆਨ ਦੀਆਂ ਫੋਕੀਆਂ ਗੱਲਾਂ ਕਰਨੀਆਂ ਹੋਰ ਬਾਤ ਹੈ, ਪਰ ਮਨ ਦੇ ਅੰਦਰ, ਚਿੱਤ ਦੇ ਅੰਦਰ ਪ੍ਰਭੂ ਦਾ ਭਰੋਸਾ ਕਾਇਮ ਕਰਨਾ ਇਹ ਹੋਰ ਵਿਸ਼ਾ ਹੈ। ਕਥਨੀ ਕੋਈ ਵੀ ਕਰ ਸਕਦਾ, ਕਰਨੀ ਵਾਲੇ ਬੜੇ ਵਿਰਲੇ ਹੁੰਦੇ ਨੇ। ਤੋ ਜਿਨ੍ਹਾਂ ਨੂੰ ਇਹ ਪ੍ਰਤੀਤ ਆ ਗਈ, ਇਹ ਨਿਸ਼ਚਾ ਹੋ ਗਿਆ, ਯਕੀਨ ਹੋ ਗਿਆ ਪ੍ਰਭੂ ਅੰਦਰ ਹੈ, ਉਹ ਪ੍ਰਾਪਤੀ ਵਾਲੇ ਹੋ ਜਾਂਦੇ ਹਨ।
ਮਹੱਲਾ ਤੀਜਾ, ਗੁਰਮੁਖ ਚਿੱਤ ਨਾ ਲਾਇਓ, ਅੰਤ ਦੁੱਖ ਪਹੁਤਾ ਆਏ।
ਜਿਨ੍ਹਾਂ ਨੇ ਗੁਰਾਂ ਦੇ ਰਾਹੀਂ ਗੁਰਮੁਖ ਨਹੀਂ ਆਉਣਾ ਕੀਤਾ, ਗੁਰੂ ਵੱਲ ਮੁੱਖ ਨਹੀਂ ਕੀਤਾ, ਸਿੱਖਿਆ ਤੇ ਨਹੀਂ ਚੱਲੇ, ਬਾਣੀ ਨਾਲ ਚਿੱਤ ਨਹੀਂ ਲਾਇਆ, ਜੀਵਨ ਕਾਲ ਦੇ ਵਿੱਚ ਉਹਨਾਂ ਨੂੰ ਦੁੱਖ ਬਹੁਤਾ ਭਾਵ ਪਹੁੰਚਿਆ, ਉਹਨਾਂ ਦਾ ਜੀਵਨ ਦੁੱਖਾਂ ਦੇ ਸਹਿਤ ਗੁਜ਼ਰਦਾ ਹੈ।
ਅੰਦਰੋਂ ਬਾਹਰੋਂ ਅੰਧਿਆਂ, ਸੁੱਧ ਨਾ ਕਾਈ ਪਾਏ।
ਅੰਦਰ ਵਿਚਾਰ ਰੂਪੀ ਨੇਤਰ ਉਹਨਾਂ ਦੇ ਹੈ ਨਹੀਂ, ਅਤੇ ਜਿਹੜਾ ਅੰਦਰੋਂ ਗਿਆਨ ਦੇ ਸਹਿਤ ਨਹੀਂ ਹੈ, ਬਾਹਰਲੇ ਨੇਤਰ ਪ੍ਰਤੱਖ ਉਹਦੇ ਹੋਣ ਵੀ, ਉਹਨੂੰ ਪਰਮਾਰਥ ਦੇ ਰਾਹ ਦਾ ਪਤਾ ਨਹੀਂ ਲੱਗਦਾ, ਪ੍ਰਭੂ ਦੀ ਪ੍ਰਾਪਤੀ ਦੇ ਰਸਤੇ ਦਾ ਗਿਆਨ ਨਹੀਂ ਹੁੰਦਾ। ਜਿਹੜਾ ਅੰਦਰੋਂ ਅੰਨਾ ਹੈ ਉਹ ਧਰਮ ਦੀ ਦੁਨੀਆ ਕਹਿੰਦੀ ਹੈ, ਬਾਹਰੋਂ ਵੀ ਅੰਨਾ ਹੈ, ਉਹਨੂੰ ਸ਼ੁੱਧ ਨਹੀਂ ਹੈ, ਪ੍ਰਭੂ ਦੀ ਪ੍ਰਾਪਤੀ ਦਾ ਰਸਤਾ ਉਹਦੇ ਜ਼ਿਹਨ ਵਿੱਚ ਕਦੇ ਪ੍ਰਫੁੱਲਤ ਨਹੀਂ ਹੁੰਦਾ, ਉਹਨੂੰ ਇੰਨੀ ਹੋਸ਼ ਨਹੀਂ ਹੁੰਦੀ ਵੀ ਪ੍ਰਭੂ ਕਿਸ ਰਸਤੇ 'ਤੇ ਚੱਲਿਆ ਮਿਲਦਾ ਹੈ।
ਪੰਡਿਤ ਤਿੰਨ ਕੀ ਬਰਕਤੀ ਸਭ ਜਗਤ ਖਾਏ, ਜੋ ਰੱਤੇ ਹਰ ਨਾਏ।
ਪੰਡਿਤ ਵਿਦਵਾਨ ਨੂੰ ਵੀ ਕਹਿੰਦੇ ਨੇ, ਪੰਡਿਤ ਸਨਾਤਨ ਧਰਮ ਅਨੁਸਾਰ ਇੰਦਰੀਆਂ ਨੂੰ ਕਾਬੂ ਕਰਨ ਵਾਲੇ ਨੂੰ ਵੀ ਕਹਿੰਦੇ ਨੇ। ਅੱਗੇ ਲਫ਼ਜ਼ ਵਰਤਿਆ ਹੈ ਬਰਕਤ, ਅਰਬੀ ਦਾ ਲਫ਼ਜ਼ ਹੈ, ਤੋ ਇਹਦਾ ਭਾਵ ਹੁੰਦਾ ਅਧਿਕਤਾ, ਕਿਰਪਾ, ਸ਼ਕਤੀ। ਕਹਿੰਦੇ ਮਨਮੁਖਾਂ ਦੇ ਉਲਟ ਵਿਪਕਸ਼ ਵਿੱਚ ਜਿਹੜੇ ਗੁਰਮੁਖ ਨੇ, ਮਹਾਂਪੁਰਸ਼ ਨੇ, ਹੇ ਵਿਦਵਾਨ ਜਨੋ, ਉਹਨਾਂ ਦੀ ਕਮਾਈ ਸਾਰਾ ਜਗਤ ਖਾਂਦਾ ਹੈ। ਭਾਵੋ ਜਿਹੜਾ ਨਾਮ ਜਪਦੇ ਨੇ, ਸ਼ੁਭ ਗੁਣਾਂ ਦੇ ਸਤ ਸੰਤੋਖ ਦਇਆ ਧਰਮ ਦੇ ਉਹ ਮਾਲਕ ਨੇ, ਉਹਨਾਂ ਦੀ ਸੰਗਤ ਬਹਿਣ ਵਾਲਿਆਂ ਨੂੰ ਵੀ ਸ਼ੁਭ ਗੁਣ ਮਿਲ ਜਾਂਦੇ ਨੇ, ਤੋ ਉਹਨਾਂ ਦੀ ਕਮਾਈ ਦਾ ਫਲ ਸਭਨਾਂ ਨੂੰ ਪ੍ਰਾਪਤ ਹੁੰਦਾ ਹੈ।
ਜਿਨ ਗੁਰ ਕੈ ਸ਼ਬਦ ਸਲਾਹਿਆ, ਹਰ ਸਿਉਂ ਰਹੇ ਸਮਾਏ।
ਪਰਮਾਤਮਾ ਦੀ ਸਿਫਤ ਗੁਰਾਂ ਦੇ ਸ਼ਬਦ ਰਾਹੀਂ ਕਰੋ, ਉਹਨੂੰ ਆਵਾਜ਼ ਦਿਉ, ਇੱਕ ਦਿਨ ਉਹ ਕੁੰਡਾ ਖੋਲੇਗਾ, ਤੁਹਾਨੂੰ ਮਿਲੇਗਾ, ਇਹ ਫਿਰ ਨਦੀ ਸਾਗਰ ਵਿੱਚ ਇਕਮਿਕ ਹੋਵੇਗੀ, ਪ੍ਰਭੂ ਵਿੱਚ ਅਭੇਦਤਾ ਹੋ ਜਾਵੇਗੀ।
ਪੰਡਿਤ ਦੂਜੇ ਭਾਏ ਬਰਕਤ ਨਾ ਹੋਵਈ, ਨਾ ਧਨ ਪੱਲੇ ਪਾਏ।
ਪਰਮਾਤਮਾ ਤੋਂ ਲੈਦਾ ਜਿਹੜੇ ਹੋਰਾਂ ਦੇ ਗੀਤ ਗਾਉਂਦੇ ਨੇ, ਕਬਰਾਂ ਮੂਰਤਾਂ ਵੱਲ ਦੌੜੇ ਫਿਰਦੇ ਨੇ, ਉਹਨਾਂ ਨੂੰ ਬਰਕਤ, ਸਮਰਥ, ਸ਼ਕਤੀ ਹਾਸਲ ਨਹੀਂ ਹੁੰਦੀ, ਉਹਨਾਂ ਨੂੰ ਸੰਤੋਖ, ਸ਼ੁਭ ਗੁਣ ਹਾਸਲ ਨਹੀਂ ਹੁੰਦੇ। ਨਾ ਨਾਮ ਤਨ ਹੀ ਪੱਲੇ ਪੈਂਦਾ ਹੈ ਜਦੋਂ ਨਾਮ ਤਨ ਕੋਲ ਨਾ ਹੋਇਆ। ਮੜੀਆਂ ਤੋਂ ਅੱਗੇ ਹੀ ਨਾਮ ਦੀ ਕਰੰਸੀ ਚੱਲਦੀ ਹੈ, ਪਰਲੋਕ ਵਿੱਚ ਇਹੀ ਨਾਮ ਚੱਲੇਗਾ, ਨਾ ਹੋਣ ਕਰਕੇ ਉੱਥੇ ਲਾਹਨਤਾਂ ਖੱਟਦੇ ਹਨ।
ਪੜ ਤੱਕੇ ਸੰਤੋਖ ਨਾ ਆਇਓ, ਅਨ ਦਿਨ ਜਲਤ ਵਿਹਾਏ।
ਫੋਕੀਆਂ ਬਾਤਾਂ ਨੇ ਇਹਨਾਂ ਦੀਆਂ, ਗ੍ਰੰਥ ਧਾਰਮਿਕ ਪੜ੍ਹੇ ਹੁੰਦੇ ਨੇ, ਵਿਦਵਤਾ ਹੁੰਦੀ ਹੈ, ਬੈਸੋਂ ਬੈਸਾ ਕਰਨਾ ਜਾਣਦੇ ਨੇ, ਪਰ ਇਹ ਗਿਆਨ ਕੇਵਲ ਕਮਾਈ ਦੇ ਲਈ, ਮਾਇਆ ਇਕੱਠੀ ਕਰਨ ਦੇ ਲਈ ਹਾਸਲ ਕੀਤਾ ਹੁੰਦਾ ਹੈ, ਪ੍ਰਭੂ ਦੀ ਪ੍ਰਾਪਤੀ ਦੇ ਲਈ ਨਹੀਂ। ਤੋ ਦੁਵੈਸ਼ ਹੋਣ ਕਰਕੇ ਸੰਤੋਖ ਨਹੀਂ ਆਉਂਦਾ, ਸ਼ੁਭ ਗੁਣ ਨਹੀਂ ਹਾਸਲ ਹੁੰਦੇ, ਰੱਜ ਤ੍ਰਿਸ਼ਨਾ ਦੀ ਅੱਗ ਵਿੱਚ ਤਪਦੇ ਰਹਿੰਦੇ ਨੇ, ਹੋਰ ਚਾਹੀਦਾ ਹੈ, ਹੋਰ ਚਾਹੀਦਾ ਹੈ, ਇਉਂ ਹੀ ਤਪਦਿਆਂ ਇਹਨਾਂ ਦਾ ਜੀਵਨ ਲੰਘ ਜਾਂਦਾ ਹੈ। ਸੰਤੋਖ ਪ੍ਰਭੂ ਦੇ ਨਾਮ ਨੇ ਬਖਸ਼ਣਾ ਸੀ, ਤ੍ਰਿਸ਼ਨਾ ਦੀ ਅੱਗ ਪ੍ਰਭੂ ਦੇ ਨਾਮ ਨੇ ਬੁਝਾਉਣੀ ਸੀ, ਉਹਦੇ ਗੀਤ ਗਾਏ ਨਹੀਂ, ਫੋਕਾ ਗਿਆਨ ਸੀ, ਜੀਵਨ ਅਜਾਈ ਚੱਲਿਆ ਜਾਂਦਾ ਹੈ।
ਕੂਕ ਪੁਕਾਰ ਨਾ ਚੁੱਕਈ, ਨਾ ਸੰਸਾ ਵਿੱਚੋਂ ਜਾਏ।
ਸਾਰਾ ਜੀਵਨ ਉੱਚੀ ਉੱਚੀ ਕੂਕਦੇ ਰਹਿੰਦੇ ਨੇ, ਆਪ ਭਰਮ ਦੇ ਵਿੱਚ ਹੁੰਦੇ ਨੇ, ਆਪ ਦਵੈਸ਼ ਦੇ ਵਿੱਚ ਹੁੰਦੇ ਨੇ, ਇਹਨਾਂ ਦੇ ਅਲਫਾਜ਼ਾਂ ਦਾ ਮਨੁੱਖਤਾ 'ਤੇ ਕੋਈ ਬਹੁਤਾ ਅਸਰ ਨਹੀਂ ਹੁੰਦਾ। ਤੋ ਮਹਾਰਾਜ ਕਹਿੰਦੇ ਨੇ, ਜੀਵਨ ਜਿਹੜਾ ਹੈ ਸੰਸਿਆਂ ਵਿੱਚ, ਸ਼ੰਕਿਆਂ ਵਿੱਚ, ਸਮਕ ਤਪਣ ਦੇ ਵਿੱਚ ਇਹਨਾਂ ਦਾ ਗੁਜ਼ਰ ਜਾਂਦਾ ਹੈ। ਤੋ ਇਹ ਫੋਕੇ ਜਿਹੜੇ ਗਿਆਨੀ ਨੇ, ਦਰਗਾਹ ਵਿੱਚ ਵੀ ਇਹਨਾਂ ਦੀ ਕੂਕ ਪੁਕਾਰ ਮਿਟਦੀ ਨਹੀਂ, ਨਜ਼ਾਤ ਨਹੀਂ ਮਿਲਦੀ, ਮੁਕਤੀ ਨਹੀਂ ਮਿਲਦੀ, ਤੜਪਦੇ ਰਹਿੰਦੇ ਹਨ।
ਨਾਨਕ ਨਾਮ ਵਿਹੂਣਿਆ ਮੋਹ ਕਾਲੈ ਉੱਠ ਜਾਏ।
ਵਿਹੂਣਾ ਬਹੀਨ, ਜਿਹਦੇ ਕੋਲ ਨਾਮ ਧਨ ਨਹੀਂ ਹੈ, ਗੁਰਦੇਵ ਕਹਿੰਦੇ ਇੱਥੇ ਵੀ ਲਾਹਨਤਾਂ ਨੇ, ਪਰਲੋਕ ਵਿੱਚ ਹੇਅਰ ਆਫਟਰ ਜਦੋਂ ਚਲੇ ਜਾਂਦੇ ਨੇ ਉੱਥੇ ਵੀ ਇਹਨਾਂ ਦੇ ਮੂੰਹ ਕਾਲੇ ਹੀ ਨੇ, ਭਾਵ ਉੱਥੇ ਵੀ ਨਰਕ ਦੇ ਵਿੱਚ ਇਹ ਸੁੱਟੇ ਜਾਂਦੇ ਨੇ। ਤੋ ਨਾਮ ਧਨ ਜਿਹਦੇ ਕੋਲ ਹੈ ਉਹਨੂੰ ਹੀ ਨਜ਼ਾਤ ਮਿਲਦੀ ਹੈ, ਲੋਕ ਪਰਲੋਕ ਉਹਦਾ ਹੀ ਸੁਹੇਲਾ ਹੁੰਦਾ ਹੈ।
ਪੌੜੀ ਹਰ ਸੱਜਣ ਬੇਲ ਪਿਆਰੇ ਬਿਲ ਪੰਥ ਦਸਾਈ।
ਇਹ ਗੁਰੂ ਨਾਨਕ ਸਾਹਿਬ ਅਕਾਲ ਪੁਰਖ, ਕੋਈ ਸੱਜਣ ਸੰਤ ਸਾਨੂੰ ਮਿਲਾ ਦਿਓ ਜਿਹਨੇ ਪਰਮਾਰਥ ਦਾ ਰਸਤਾ ਖੋਜਿਆ ਹੈ, ਜਿਹਨੂੰ ਪਤਾ ਹੈ ਤੁਹਾਡੀ ਪ੍ਰਾਪਤੀ ਕਿੱਦਾਂ ਹੋਵੇਗੀ, ਜਿਹੜਾ ਇਹ ਪੰਥ ਇਹ ਮਾਰਗ ਸਾਨੂੰ ਦੱਸ ਦੇਵੇ, ਰਸਤਾ ਸਾਨੂੰ ਦਰਸਾ ਦੇਵੇ। ਐਸਾ ਕੋਈ ਮਹਾਂਪੁਰਸ਼ ਤੁਹਾਡੇ ਚਰਨਾਂ ਨਾਲ ਜੋੜਨ ਵਾਲਾ ਸਾਡੇ ਜ਼ਿਹਨ ਵਿੱਚ ਟਿਕਾਉਣਾ ਕਰੋ।
ਜੋ ਹਰ ਦੱਸੇ ਮਿੱਤ ਤਿਸ ਹਉ ਬਲ ਜਾਈ।
ਅਸੀਂ ਉਹਦੀ ਸੰਗਤ ਵਿੱਚ ਰਹੀਏ ਜੋ ਹਰੀ ਪਰਮੇਸ਼ਵਰ ਸਭਨਾਂ ਦਾ ਮਿੱਤਰ ਹੈ, ਸਖਾ ਹੈ, ਉਹਦੇ ਬਾਰੇ ਸਾਨੂੰ ਉਹ ਦੱਸਣਾ ਕਰਨ। ਔਰ ਇੱਦਾਂ ਦੇ ਮਹਾਂਪੁਰਸ਼ ਤੋਂ ਅਸੀਂ ਬਲ ਜਾਈਏ, ਬਲ ਬਲੀ ਦੇ ਦਈਏ, ਆਪਣੇ ਮਨ ਦੀ ਮੱਤ ਵੀ ਵਾਰ ਦਈਏ, ਤਨ ਵੀ ਕੁਰਬਾਨ, ਧਨ ਵੀ ਕੁਰਬਾਨ ਕਰ ਦਈਏ। ਬੜਾ ਸੋਹਣਾ ਫਾਰਸੀ ਦੇ ਵਿੱਚ ਭਾਈ ਨੰਦ ਲਾਲ ਕਹਿੰਦੇ ਨੇ, ਫਿਦਾ ਅਸਤ ਜਾਨੋ ਦਿਲੇ ਮਨ ਬਾ ਖਾਕੇ ਮੁਕਦਮੇ ਪਾਕ, ਹਰਾ ਕਸੇ ਕੇ ਬਸੂਏ ਤੋ ਰਹਿ ਨਬੂਦ ਮਰਾ। ਮੈਨੂੰ ਰੱਬ ਦਾ ਰਸਤਾ ਦੱਸਣ ਵਾਲਾ ਕੋਈ ਮਹਾਂਪੁਰਸ਼ ਮਿਲੇ, ਮੈਂ ਉਹਦੇ ਚਰਨਾਂ ਦੀ ਖਾਕ ਹੋ ਜਾਵਾਂ, ਆਪਾਂ ਕੁਰਬਾਨ ਕਰ ਦੇਵਾਂ, ਆਪਣੀ ਬਲੀ ਦੇ ਦੇਵਾਂ। ਤੋ ਐਸਾ ਮਹਾਂਪੁਰਸ਼ ਮਿਲੇ ਜੋੜਨ ਵਾਲਾ। ਜੇ ਕੋਈ ਤੋੜਨ ਵਾਲਾ ਹੈ, ਆਪ ਗੁਰੂ ਦਾ ਸ਼ਰੀਕ ਬਣ ਬਹਿੰਦਾ ਹੈ, ਸਿੱਖ ਉਹਦੀ ਮਕਾਣੇ ਵੀ ਨਹੀਂ ਜਾਂਦਾ।
ਗੁਣ ਸਾਂਝੀ ਤਿਨ ਸਿਉ ਕਰੀ ਹਰ ਨਾਮ ਧਿਆਈ।
ਉਹ ਸਾਧ ਕੋਲ ਬਹਿ ਕੇ ਜਿਹਨੇ ਮਨ ਨੂੰ ਸਾਧਿਆ ਹੋਇਆ ਹੈ, ਗੁਣਾਂ ਦੀ ਸਾਂਝ ਕਰਨੀ ਹੈ। ਇੱਥੇ ਗੁਣਾਂ ਦੀ ਸਾਂਝ ਦਾ ਭਾਵ ਹੈ ਜੋ ਪ੍ਰਭੂ ਦੇ ਵਿੱਚ ਗੁਣ ਨੇ ਨਾ, ਖੂਬੀਆਂ ਨੇ, ਸਿਫਤਾਂ ਨੇ, ਉਹ ਇਕੱਠੇ ਬਹਿ ਕੇ ਗਾਓ। ਉਹ ਮਹਾਂਪੁਰਸ਼ ਵੀ ਗਾਵੇ ਅਤੇ ਤੁਸੀਂ ਵੀ ਗਾਓ। ਖੂਬੀਆਂ ਕੀ ਨੇ? ਗੁਰੂ ਨੇ ਜੋ ਨਾਮ ਬਖਸ਼ਿਆ ਹੈ, ਬਾਣੀ ਬਖਸ਼ੀ ਹੈ, ਉਹਨਾਂ ਨੂੰ ਦੁਹਰਾਉਂਦੇ ਰਹਿਣਾ ਹੈ, ਗਾਉਂਦੇ ਰਹਿਣਾ ਹੈ। ਉਹ ਰਹੀਮ ਹੈ, ਉਹ ਕਰੀਮ ਹੈ, ਉਹ ਦਿਆਲੂ ਹੈ, ਕਿਰਪਾਲੂ ਹੈ, ਇੱਦਾਂ ਦੇ ਨਾਵਾਂ ਨਾਲ ਹੀ ਬਾਣੀ ਭਰੀ ਹੋਈ ਹੈ।
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ।
ਹੁਣ ਇੱਥੇ ਹਰ ਸੇਵਾ ਦੀ ਬਾਤ ਹੈ, ਪਰਮਾਤਮਾ ਤੇ ਅਗੋਚਰ ਹੈ, ਇਨਵਿਜ਼ੀਬਲ ਹੈ, ਉਹ ਨਿਰਸਰੂਪ ਹੈ, ਉਹਦੀ ਸੇਵਾ ਕੀ ਕਰੋਗੇ? ਇੱਥੇ ਸੇਵਾ ਦਾ ਅਰਥ ਆ ਜਾਂਦਾ ਉਪਾਸ਼ਨਾ, ਬੰਦਗੀ। ਜੇ ਗੁਰ ਸੇਵਾ ਹੋਵੇ, ਗੁਰੂ ਸਥੂਲ ਸਰੀਰ ਹੈ, ਸਰੂਪ ਹੈ, ਉੱਥੇ ਸੇਵਾ ਦਾ ਅਰਥ ਨਿਕਲ ਆਉਂਦਾ ਮੁੱਠੀ ਚਾਬੀ। ਤੋ ਇੱਥੇ ਹਰ ਸੇਵਾ ਦੀ ਗੱਲ ਹੈ, ਕਹਿੰਦੇ ਰੋਜ਼ ਉਹਦੀ ਉਪਾਸ਼ਨਾ ਕਰਾਂ, ਕਿਉਂਕਿ ਉਹਦੀ ਉਪਾਸ਼ਨਾ ਕੀਤਿਆਂ ਹਰਿਆਂ ਭਰਿਆਂ ਹੋ ਜਾਈਦਾ ਹੈ, ਜੀਵਨ ਵਿੱਚੋਂ ਦੁੱਖ ਜਾਂਦੇ ਨੇ, ਸੁੱਖ ਹਾਸਲ ਹੁੰਦੇ ਹਨ।
ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ।
ਕਹਿੰਦੇ ਮੈਂ ਪੂਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਸਰੂਪ ਨੇ ਜੋ, ਉਹਨਾਂ ਤੋਂ ਆਪਾਂ ਵਾਰ ਦੇਵਾਂ, ਬਲਹਾਰੇ ਜਾਵਾਂ, ਕਿਉਂਕਿ ਉਹਨਾਂ ਨੇ ਹੀ ਸੋਝੀ ਪਾਈ ਹੈ ਵੀ ਨੇਕ ਮਹਾਂਪੁਰਸ਼ਾਂ ਦੀ ਸੰਗਤ ਕਰੋ, ਉਹਨਾਂ ਦੀ ਸੰਗਤ ਬਹਿ ਕੇ ਪ੍ਰਭੂ ਦੇ ਗੀਤ ਗਾਓ, ਫਿਰ ਸੁੱਖ ਮਿਲਦਾ ਹੈ। ਇਹ ਗਿਆਨ ਗੁਰੂ ਨੇ ਹੀ ਬਖਸ਼ਿਆ ਹੈ, ਨੇਕ ਨਾਮੀਆਂ ਦੇ ਨਾਲ ਰਹਿਣਾ, ਬਦ ਕਰਮੀਆਂ ਤੋਂ ਦੂਰ ਰਹਿਣਾ ਹੈ। ਤੋ ਐਸੇ ਗੁਰੂ ਤੋਂ ਆਪਾਂ ਵਾਰਾਂ, ਬਲਹਾਰੀ ਗੁਰ ਆਪਣੇ ਬਿਟੋਂ ਜਿਨ ਸਾਚੇ ਸਿਉਂ ਲਿਵਲਾਈ, ਉਹਦੀ ਕਿਰਪਾ ਨਾਲ ਹੀ ਪ੍ਰਭੂ ਦੇ ਨਾਲ ਲਿਵ ਲੱਗੀ, ਸਾਧੂਆਂ ਦੀ ਸੰਗਤ ਕਰਕੇ ਜੀਵਨ ਸਫਲਾ ਹੋਇਆ ਹੈ। ਤੋ ਐਸੇ ਅਗੰਮੀ ਬੋਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਫੁੱਲਤ ਨੇ। ਦਾਸ ਇੱਥੇ ਸ਼੍ਰੀ ਮੁੱਖ ਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਅੱਜ ਤਿੰਨਾਂ ਲੋਕਾਂ ਦੇ ਖਸਮ ਖੁਦ ਖੁਦਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ। ਜਦੋਂ ਉਹਨਾਂ ਦੀ ਗੱਲ ਚੱਲਦੀ ਹੈ ਤੇ ਬਾਣੀ ਵਿੱਚ ਉਹਨਾਂ ਦੀ ਹਸਤੀ ਨੂੰ ਇਉਂ ਦਰਸਾਇਆ ਗਿਆ ਹੈ, ਗੁਰੂ ਨਾਨਕ, ਨਾਨਕ ਹਰ ਸੋਏ। ਗੁਰੂ ਨਾਨਕ ਜਿਹੜਾ ਹੈ ਅਕਾਲ ਸਰੂਪ ਹੈ, ਅਕਾਲ ਪੁਰਖ ਹੀ ਗੁਰੂ ਨਾਨਕ ਹੈ। ਗੁਰੂ ਨਾਨਕ ਇਸ ਦਾ ਗੁਰੂ, ਗੁਰੂ ਨਾਨਕ ਇਸ ਦਾ ਲਾਰਡ ਹਿਮਸੈਲਫ। ਤੋ ਇਹ ਨਾ ਸਮਝ ਲਿਓ ਵੀ ਆਪਣੇ ਵਾਂਗੂ ਕੋਈ ਮਾਮੂਲੀ ਚੰਮ ਦਾ ਲਿਫਾਫਾ ਤੁਰਿਆ ਫਿਰਦਾ ਦੁਨੀਆਂ 'ਤੇ। ਖੁਦ ਖੁਦਾ ਆਪ ਗੁਰੂ ਨਾਨਕ ਬਣ ਕੇ ਪ੍ਰਗਟ ਹੋਏ। ਭਾਈ ਨੰਦ ਲਾਲ ਫਾਰਸੀ ਵਿੱਚ ਸਿਫਤ ਕਰਦੇ ਨੇ ਵਾ ਸਿਫਸ਼ ਖੁਦ ਹਕੁਲ ਮੁਤਾਲ ਵਾ ਤਾਲਿਬਸ਼ ਖੁਦ ਰਾਤੋ ਲਾ ਯਜ਼ਾਲ। ਐ ਗੁਰੂ ਨਾਨਕ ਤੇਰੀ ਤੇ ਖੁਦਾ ਦੀ ਜਾਤ ਇੱਕ, ਰੱਬ ਤੇਰੀਆਂ ਸਿਫਤਾਂ ਗਾਉਂਦਾ, ਤੂੰ ਰੱਬ ਦੀਆਂ ਸਿਫਤਾਂ ਗਾਉਂਦਾ ਹੈ। ਤੁਹਾਡੇ ਦਰਮਿਆਨ ਫਾਸਲਾ ਕੇਵਲ ਇਸ ਚੋਲੇ ਦਾ ਹੈ। ਵਾਹਿਗੁਰੂ ਨਿਰਗੁਣ ਹੈ, ਜੋਤ ਹੈ, ਤੂੰ ਸਰਗੁਣ ਉਹਦਾ ਸਰੂਪ ਹੈ, ਤੋ ਤੁਹਾਡੇ ਦੋਹਾਂ ਦਰਮਿਆਨ ਫਰਕ ਨਹੀਂ ਹੈ। ਬਾਣੀ ਚਾਹੁੰਦਾ ਹੈ ਰਵਿਦਾਸ ਧਿਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਰੂਪ। ਰਵਿਦਾਸ ਜੀ ਮਹਾਰਾਜ ਵਰਗੇ ਸ਼੍ਰੋਮਣੀ ਭਗਤ ਜਿੰਨੇ ਵੀ ਹੋਏ ਨੇ, ਜਿਸ ਵੀ ਯੁੱਗ ਵਿੱਚ ਹੋਏ ਨੇ, ਉਹਨਾਂ ਜਿਸ ਅਕਾਲ ਪੁਰਖ ਨੂੰ ਧਿਆਇਆ ਹੈ, ਉਹੀ ਅਕਾਲ ਪੁਰਖ ਗੁਰੂ ਨਾਨਕ ਬਣ ਕੇ ਆਇਆ ਹੈ। ਤੋ ਗੁਰੂ ਨਾਨਕ ਦੇਵ ਗੋਬਿੰਦ ਦਾ ਰੂਪ ਨੇ, ਗੁਰੂ ਨਾਨਕ ਦੇਵ ਇਸ ਦਾ ਐਮਬੋਡੀਮੈਂਟ ਆਫ ਦਾ ਲੋਰਡ ਆਫ ਦਾ ਯੂਨੀਵਰਸ, ਜੋ ਖੰਡਾਂ ਬ੍ਰਹਿਮੰਡਾਂ ਦਾ ਖਸਮ ਵਾਹਿਗੁਰੂ ਹੈ, ਉਹਦਾ ਹੀ ਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਦੁਨੀਆਂ 'ਤੇ ਆਉਣ ਦਾ ਕਾਰਨ ਕੀ ਬਣਿਆ, ਆਪ ਹੀ ਦੱਸਦੇ ਨੇ। ਕੱਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ। ਕਲਯੁੱਗ ਦੇ ਵਿੱਚ ਰਾਜੇ ਜਿਹੜੇ ਨੇ ਕਸਾਈ ਬਣੇ ਪਏ ਨੇ, ਜਿਵੇਂ ਵਾੜ ਖੇਤ ਨੂੰ ਰੱਖਣ ਲਈ ਹੁੰਦੀ ਹੈ, ਖਾਣ ਲੱਗ ਪਵੇ ਬੜੀ ਮੁਸ਼ਕਲ ਆਉਂਦੀ ਹੈ, ਕੌਣ ਰੱਖੇ ਹੁਣ। ਰਾਜਿਆਂ ਪਰਜਾ ਦੀ ਰੱਖਿਆ ਕਰਨੀ ਹੈ, ਪਰ ਉਲਟਾ ਪਰਜਾ 'ਤੇ ਜ਼ੁਲਮ ਕਰਦੇ ਨੇ। ਕੂੜ ਅਮਾਵਸ ਸੱਚ ਚੰਦਰਮਾ ਦੀ ਸਹਿ ਨਾਹੀਂ ਕਹਿ ਚੜਿਆ। ਮੱਸਿਆ ਦੀ ਰਾਤੇ ਚੰਦ ਨਹੀਂ ਹੁੰਦਾ, ਇਉਂ ਸਮਝ ਲਓ ਕਲਯੁੱਗ ਵਿੱਚ ਮੱਸਿਆ ਦੀ ਰਾਤ ਸੀ, ਭਾਵ ਕੂੜ ਹੀ ਕੂੜ, ਝੂਠ ਹੀ ਝੂਠ। ਸੱਚ ਰੂਪੀ ਧਰਮ ਰੂਪੀ ਚੰਦਰਮਾ ਕਿਧਰੇ ਨਜ਼ਰੀ ਨਾ ਆਵੇ। ਹਉ ਭਾਲ ਵਿਕੁੰਨੀ ਹੋਈ ਅਧੇਰੇ ਰਹੋ ਨਾ ਕੋਈ, ਸੱਚ ਦਾ ਰਸਤਾ ਮਿਲ ਨਹੀਂ ਰਿਹਾ। ਦੁੱਖ ਹੀ ਦੁੱਖ ਨੇ, ਹੁਣ ਕਿਵੇਂ ਗੱਤ ਹੋਵੇ, ਹੁਣ ਕਿਵੇਂ ਨਜ਼ਾਤ ਮਿਲੇ, ਕਿਹੜਾ ਰੋਗਾਂ ਸੋਗਾਂ ਤੋਂ ਪਾਪਾਂ ਤੋਂ ਨਜ਼ਾਤ ਦਵਾਵੇ। ਧਰਤੀ ਰੋਈ, ਧਰਮ ਰੋਇਆ, ਸਾਧੂ ਸੰਤ ਮਹਾਤਮਾ ਰੋਏ, ਐ ਪਰਮਾਤਮਾ ਹਾਲਾਤ ਵਿਗੜ ਗਏ ਨੇ, ਪਾਪ ਬਹੁਤਾ ਵਧਿਆ ਹੈ, ਇਹਨੂੰ ਕਾਬੂ ਵਿੱਚ ਕਰ। ਧਰਤੀ ਵੀ ਰੱਬ ਅੱਗੇ ਪੁਕਾਰ ਕਰਦੀ ਹੈ ਜੇ ਕੁਝ ਮੰਗਣਾ ਹੋਵੇ। ਬਾਣੀ 'ਚ ਲਿਖਿਆ ਹੈ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ, ਵਾਹਿਗੁਰੂ ਸੁਣਦਾ ਹੈ। ਸਭ ਨੇ ਪੁਕਾਰ ਕੀਤੀ। ਤੁਸੀਂ ਠਾਣੇ ਜਾਂਦੇ ਹੋ ਨਾ, ਵੀ ਹਾਲਾਤ ਵਿਗੜੇ ਨੇ ਸਾਡੇ ਇਲਾਕੇ ਵਿੱਚ, ਜੇ ਤੇ ਛੋਟੀ ਮੋਟੀ ਵਾਰਦਾਤ ਹੋਵੇ ਤੇ ਸਿਪਾਹੀ ਆਉਂਦਾ ਹੈ, ਕਤਲ ਹੋਇਆ ਹੋਵੇ ਤੇ ਵੱਡੇ ਅਫਸਰ ਡਿਪਟੀ SSP ਆਵੇਗਾ। ਪਹਿਲਿਆਂ ਯੁੱਗਾਂ ਵਿੱਚ ਪਾਪ ਘੱਟ ਸਨ, ਥੋੜੀਆਂ ਕਲਾ ਲੈ ਕੇ ਅਵਤਾਰ ਆਏ। ਕਲਯੁੱਗ ਵਿੱਚ ਪਾਪ ਬਹੁਤਾ ਵਧਿਆ, ਹੁਣ ਅਵਤਾਰਾਂ ਨਾਲ ਖੇਡ ਨਹੀਂ ਚੱਲਣੀ। ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਅਕਾਲ ਪੁਰਖ ਨੇ ਧਰਤੀ ਧਰਮ ਲੋਕਾਈ ਦੀ ਪੁਕਾਰ ਸੁਣ ਕੇ ਆਪਣਾ ਸਰਗੁਣ ਸਰੂਪ ਦੁਨੀਆਂ ਦੇ ਉੱਤੇ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਗਟ ਕੀਤਾ। ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਦਾਂ ਲਿਖਿਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜਿਹਦੀ ਜੋਤ ਸਾਰਿਆਂ ਵਿੱਚ ਹੈ, ਉਹ ਨਿਰਅਕਾਰ ਵਾਹਿਗੁਰੂ ਗੁਰੂ ਨਾਨਕ ਬਣ ਕੇ ਦੁਨੀਆਂ 'ਤੇ ਆ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਗੁਰੂ ਨਾਨਕ ਕੌਣ ਹੈ, ਫਾਰਸੀ ਵਿੱਚ ਜਵਾਬ ਦਿੱਤਾ, ਜੋਤ ਵਿਗਾਸ ਦੇ ਵਿੱਚ ਜ਼ਿਕਰ ਹੈ, ਗੁਰੂ ਨਾਨਕ ਆਮਦ ਨਾਰਾਇਣ ਸਰੂਪ ਹਮਾਨਾ ਨਿਰੰਜਨ ਨਿਰੰਕਾਰ ਰੂਪ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਮਾ ਸ਼ਬਦਿਓ ਜ਼ਹਰੂ ਮਾਨਕ ਅਸਤ। ਗੁਰੂ ਨਾਨਕ ਨਾਰਾਇਣ ਹੈ, ਅਕਾਲ ਸਰੂਪ ਹੈ, ਮੇਰਾ ਨਿਰਗੁਣ ਸਰੂਪ, ਮੈਂ ਗੁਰੂ ਨਾਨਕ ਬਣ ਗਿਆ, ਮੈਂ ਗੁਰੂ ਗੋਬਿੰਦ ਬਣਿਆ, ਮੈਂ ਦਸ ਜਾਮੇ ਧਾਰੇ, ਮੈਂ ਸ਼ਬਦ ਬਣਿਆ, ਸਾਰੇ ਮੇਰੇ ਹੀ ਰੂਪ ਨੇ। ਇਉਂ 1526 ਬਿਕਰਮੀ ਸੰਮਤ ਕੱਤਕ ਸੁਦੀ ਪੂਰਨਮਾਸ਼ੀ ਰਾਏ ਭੋਏ ਦੀ ਤਲਵੰਡੀ ਬਾਬਾ ਮਹਿਤਾ ਕਾਲੂ ਚੰਦ ਜੀ ਮਾਤਾ ਤ੍ਰਿਪਤਾ ਦੇ ਗ੍ਰਹਿ ਵਿਖੇ ਅਕਾਲ ਪੁਰਖ ਨੇ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਕਾਸ਼ਵਾਨ ਹੋਣਾ ਕੀਤਾ, ਪ੍ਰਗਟ ਹੋਣਾ ਕੀਤਾ। ਹੁਣ ਇੱਥੇ ਇੱਕ ਬਹੁਤ ਵੱਡਾ ਤਰਕ ਦਿੱਤਾ ਜਾਂਦਾ, ਉਹਦਾ ਜਵਾਬ ਦੇਣਾ ਬੜਾ ਜ਼ਰੂਰੀ ਹੈ। ਸੰਗਤ ਨੂੰ ਭੰਬਲ ਭੂਸੇ 'ਚ ਪਾਉਂਦੇ ਨੇ। ਇਹ ਕੁਤਰਕੀ ਪ੍ਰਚਾਰਕ ਇਹ ਗੱਲ ਕਰਦੇ ਨੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਵਿਸਾਖ ਦੇ ਮਹੀਨੇ ਸੀ, ਪਰ ਖਾਲਸਾ ਸਾਜਨਾ ਦਿਵਸ ਵਿਸਾਖ ਵਿੱਚ ਹੋਣ ਦੇ ਕਾਰਨ ਅਖੇ ਪੰਥ ਨੇ ਮਤਾ ਪਾ ਕੇ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਸਾਹਿਬ ਦਾ ਕੱਤਕ ਵਿੱਚ ਮਨਾਉਣਾ ਸ਼ੁਰੂ ਕਰ ਦਿੱਤਾ। 101 ਫੀਸਦੀ ਝੂਠ ਹੈ, ਕੂੜ ਹੈ, ਘੜਿਆ ਗਿਆ। ਸੰਗਤ ਦੁੱਧ ਹੈ, ਦਹੀਂ ਬਣਾ ਲਓ, ਲੱਸੀ ਬਣਾ ਲਓ, ਜੋ ਸੁਣਾਓਗੇ 100 ਵਾਰ ਝੂਠ ਮਾਰੋ, ਉਹ ਸੱਚ ਸਮਝ ਕੇ ਸੰਗਤ ਪਿੱਛੇ ਤੁਰ ਪੈਂਦੀ ਹੈ। ਇੱਦਾਂ ਨਹੀਂ, ਜਦੋਂ ਵਿਚਾਰ ਚੱਲਦੀ ਹੈ, ਦਾਨੇ ਲੋਕਾਂ ਦੇ ਨੇ ਵੀ ਹਜ਼ਾਰਾਂ ਸਾਲਾਂ ਤੋਂ ਸਨਾਤਨ ਧਰਮ ਯਹੂਦੀ ਈਸਾਈ ਮੁਸਲਮਾਨ ਲੋਕ ਆਪਣੇ ਰਹਿਬਰਾਂ ਦੇ ਦਿਹਾੜੇ ਮਨਾਉਂਦੇ ਆ ਰਹੇ ਨੇ, ਹਰੇ ਕਿ ਉਹਨਾਂ ਕੋਲ ਐਗਜੈਕਟ ਤਰੀਕ ਵੀ ਮੌਜੂਦ ਨਹੀਂ ਹੈ। ਕਿਆਫੇ ਨੇ, ਕੋਈ ਝਗੜਾ ਨਹੀਂ ਕਰਦੇ ਉਹ। ਸਿੱਖਾਂ ਦੇ ਧਰਮ ਨੂੰ ਕੇਵਲ 550 ਸਾਲ ਹੋਇਆ, ਸਾਰੀਆਂ ਲਿਖਤਾਂ ਹੈਗੀਆਂ। ਬਹੁਤਾਤ ਵਿੱਚ ਜਿਹੜਾ ਪੱਖ ਹੋਵੇ ਉਹਨੂੰ ਪ੍ਰਚਾਰਕ ਸੁਣਾਉਂਦੇ ਨੇ, ਜਾਣ ਬੁੱਝ ਕੇ ਕਿਸੇ ਇੱਕ ਅੱਧੀ ਲਿਖਤ ਨੂੰ ਲੈ ਕੇ ਝਗੜਾ ਖੜਾ ਕਰਨਾ ਔਰ ਆਪਣੇ ਵੱਡਿਆਂ ਵਡੇਰਿਆਂ ਜੋ ਮੁਸ਼ਕਤਾਂ ਘਾਲ ਕੇ ਅੱਖੀਂ ਡਿੱਠਾ ਇਤਿਹਾਸ ਲਿਖਿਆ ਹੈ ਉਹਨੂੰ ਆਪਣੀ ਮਨਮਤ ਨਾਲ ਰੱਦ ਕਰਨਾ, ਕਿੱਡੀ ਹਾਸੋਹੀਣੀ ਗੱਲ ਹੈ। ਲੋਕ ਮਖੌਲ ਡਾਉਣ ਲੱਗ ਪੈਂਦੇ ਨੇ। ਸਾਡਾ ਦੋਵੇਂ ਪੱਖ ਰੱਖਦਾ ਹੈ, ਕੱਤਕ ਦੀ ਪੂਰਨਮਾਸ਼ੀ ਕਿੱਥੇ ਕਿੱਥੇ ਲਿਖਿਆ ਅਤੇ ਵਿਸਾਖ ਦਾ ਪ੍ਰਕਾਸ਼ ਦਿਹਾੜਾ ਕਿੱਥੇ ਲਿਖਿਆ। ਨਿਰਣਾ ਤੁਸੀਂ ਕਰਨਾ ਵੀ ਕਿਹੜੇ ਬੰਨੇ ਤੁਰਨਾ ਹੈ। ਸਭ ਤੋਂ ਪਹਿਲੀ ਉਦਾਹਰਣ, ਗੁਰੂ ਨਾਨਕ ਸਾਹਿਬ ਦੀ ਸ਼ਰਣ ਵਿੱਚ ਰਹਿਣ ਵਾਲੇ ਭਾਈ ਮਰਦਾਨਾ ਅਤੇ ਸਾਥੀ ਭਾਈ ਬਾਲਾ ਜੀ। ਭਾਈ ਬਾਲਾ ਜੀ ਦੀ ਜਨਮ ਸਾਖੀ ਹੈ ਜਿਹਦੇ ਵਿੱਚ ਕੱਤਕ ਦੀ ਪੂਰਨਮਾਸ਼ੀ ਪ੍ਰਕਾਸ਼ ਦਿਹਾੜਾ ਲਿਖਿਆ। ਔਰ ਇਹ ਲਿਖੀ ਪਤਾ ਕਿੱਦਾਂ ਗਈ ਜਨਮ ਸਾਖੀ? ਦੂਸਰੇ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਬੈਠੇ ਨੇ, ਭਾਈ ਬਾਲਾ ਜੀ ਨੂੰ ਬੇਨਤੀ ਕੀਤੀ ਵੀ ਜਾਓ ਗੁਰੂ ਨਾਨਕ ਸਾਹਿਬ ਦੇ ਨਗਰ ਰਾਏ ਭੋਏ ਦੀ ਤਲਵੰਡੀ। ਉਹਨਾਂ ਸਮਿਆਂ ਤੁਹਾਨੂੰ ਪਤਾ ਹੈ ਨਾ, ਪੰਡਤਾਂ ਕੋਲੋਂ ਲੋਕ ਪੱਤਰੀਆਂ ਬਣਾਉਂਦੇ ਸਨ। ਤੋਂ ਮਹਿਤਾ ਕਾਲੂ ਜੀ ਸਨਾਤਨ ਵਿੱਚੋਂ ਸਨ ਅਤੇ ਬਾਅਦ 'ਚ ਹੀ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦਾ ਆਗਾਜ਼ ਕੀਤਾ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ, ਤਿੰਨ ਬੇਦੀਅਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਤਿੰਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ। ਗੁਰੂ ਗੋਬਿੰਦ ਸਿੰਘ ਬਚਿੱਤਰ ਨਾਟਕ ਦਸਮ ਗ੍ਰੰਥ ਵਿੱਚ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਵੱਖਰਾ ਧਰਮ ਸ਼ੁਰੂ ਕੀਤਾ। ਹੁਣ ਪਹਿਲਾਂ ਪੱਤਰੀਆਂ ਬਣਾਉਂਦੇ ਸਨ, ਭਾਈ ਬਾਲਾ ਜੀ ਨੂੰ ਪੱਤਰੀ ਲਿਆਉਣ ਲਈ ਆਖਿਆ ਜਾਂਦਾ ਹੈ ਔਰ ਉਹ ਮਹਾਂਪੁਰਸ਼ ਪੱਤਰੀ ਲੈਣ ਗਏ ਚਾਚਾ ਭਾਈ ਲਾਲੂ ਜੀ ਕੋਲੋਂ, ਗੁਰੂ ਨਾਨਕ ਸਾਹਿਬ ਦੇ ਚਾਚਾ ਸਨ। ਹੁਣ ਪੱਤਰੀ ਸੰਸਕ੍ਰਿਤ ਵਿੱਚ ਹੈ, ਬਹੁਤਿਆਂ ਨੂੰ ਇਸ ਭਾਸ਼ਾ ਦਾ ਗਿਆਨ ਨਹੀਂ। ਭਾਈ ਪੈੜੇ ਮੁਖੇ ਨੂੰ ਸੱਦਿਆ। ਹੁਣ ਉਸ ਪੱਤਰੀ ਦੇ ਵਿੱਚ ਕਾਰਤਕ ਮਾਸ ਦੀ ਪੂਰਨਮਾਸ਼ੀ ਦਾ ਪ੍ਰਕਾਸ਼ ਦਿਹਾੜਾ ਸੀ, ਉਹਦੇ ਤੋਂ ਹੀ ਲੈ ਕਰਕੇ ਭਾਈ ਬਾਲਾ ਜੀ ਵਾਲੀ ਜਨਮ ਸਾਖੀ 'ਚ ਪ੍ਰਕਾਸ਼ ਦਿਵਸ ਲਿਖਿਆ ਗਿਆ। ਭਾਈ ਬਾਲਾ ਜੀ ਸਾਖੀਆਂ ਸੁਣਾਉਂਦੇ ਗਏ, ਭਾਈ ਪੈੜਾ ਮੋਖਾ ਜੀ ਲਿਖਦੇ ਗਏ। ਇਸ ਪ੍ਰਕਾਰ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਹੋਂਦ ਵਿੱਚ ਆਇਆ। ਔਰ ਇਹਦੇ ਤੋਂ ਬਾਅਦ ਦੂਸਰੀ ਉਦਾਹਰਣ, ਭਾਈ ਸਾਹਿਬ ਭਾਈ ਗੁਰਦਾਸ ਜੀ ਸਿਰਮੌਰ ਵਿਦਵਾਨ ਸਿੱਖ ਜਗਤ ਦੇ, ਉਹਨਾਂ ਮਹਾਂਪੁਰਸ਼ਾਂ ਨੇ ਨਾ ਇੱਕ ਗੱਲ ਕਹੀ, ਕਹਿੰਦੇ ਸਾਡੇ ਸਮੇਂ ਨਾ ਵੱਡਿਆਂ ਗੁਰਾਂ ਦੇ ਪ੍ਰਕਾਸ਼ ਦਿਹਾੜੇ, ਵੀ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਪਾਤਸ਼ਾਹੀਆਂ ਹੋਈਆਂ, ਸਿੱਖ ਸੰਗਤ ਇਕੱਠੀ ਹੋ ਕੇ ਮਨਾਉਂਦੀ ਸੀ। ਕੁਰਬਾਣੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰਨ ਦੇ। ਹੁਣ ਗੁਰਪੁਰਬ ਮਨਾਉਂਦੇ ਸਨ, ਤੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਕਾਰਤਕ ਮਾਸ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਸੀ। ਭਾਈ ਗੁਰਦਾਸ ਨੇ 345 ਨੰਬਰ ਆਪਣੇ ਕਵਿਤ ਵਿੱਚ, ਜੋ ਬ੍ਰਿਜ ਭਾਸ਼ਾ ਵਿੱਚ ਲਿਖੇ ਹੋਏ ਨੇ, ਸੰਸਕ੍ਰਿਤ ਵੀ ਸਹਿਸਕ੍ਰਿਤੀ ਵੀ ਉਹਨਾਂ ਕਵਿਤਾਂ 'ਚ ਮਿਲ ਜਾਂਦੀ ਹੈ, ਗਵਾਹੀ ਭਰੀ ਹੈ। ਕਾਰਤਕ ਮਾਸ ਰੁੱਤ ਸਰਦ ਪੂਰਨਮਾਸੀ, ਆਠ ਜਾਮ ਸਾਠ ਘਰੀ ਆਜ ਤੇਰੀ ਬਾਰੀ ਹੈ। ਇਹ ਹੈ ਸਥੂਲ ਅਰਥ, ਅੰਤਰੀਵ ਅਰਥ ਇਹਦਾ ਹੋਰ ਲੱਗਦਾ ਹੈ, ਪ੍ਰਭੂ ਦੀ ਪ੍ਰਾਪਤੀ ਦੀ ਬਾਤ ਵੀ ਹੈ ਇਹਨਾਂ ਪੰਕਤੀਆਂ 'ਚ। ਖੈਰ, ਭਾਈ ਗੁਰਦਾਸ ਜੀ ਨੇ ਕੱਤਕ ਦੀ ਪੂਰਨਮਾਸ਼ੀ ਗਵਾਹੀ ਭਰੀ, ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ 1661 ਬਿਕਰਮੀ ਸੰਮਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣ ਵਾਲੇ ਭਾਈ ਗੁਰਦਾਸ ਆ ਤੁਹਾਡੇ ਨੇੜੇ ਜਿੱਥੇ ਬੈਠੇ ਹੋ, ਮੰਜੀ ਸਾਹਿਬ ਆਰਾਮਸਰ ਨਾਲ ਹੀ ਹੈ, ਕੀ ਬਾਣੀ ਲਿਖਣ ਵਾਲੇ ਹਸਤ ਗਲਤ ਤਰੀਕ ਲਿਖ ਦੇਣਗੇ? ਉਹਨਾਂ ਨੂੰ ਪਤਾ ਹੀ ਨਾ ਲੱਗਾ ਵੀ ਵਿਸਾਖ ਦਾ ਪ੍ਰਕਾਸ਼ ਦਿਹਾੜਾ ਮੈਂ ਤੇ ਗਲਤ ਲਿਖ ਰਿਹਾ। ਦੁਖੀ ਦਾ ਬੰਦਾ ਨਹੀਂ ਹੁੰਦਾ, ਟਕਿਆਂ ਤੇ ਵਿਗਣ ਵਾਲਾ, ਇਤਿਹਾਸ ਨੂੰ ਖੰਡਿਤ ਕਰਨ ਵਾਲਾ, ਬਾਣੀ ਨੂੰ ਮਰੋੜਨ ਵਾਲਾ ਕਹਿ ਰਿਹਾ, ਨਹੀਂ ਜੀ ਅਸੀਂ ਨਹੀਂ ਮੰਨਦੇ ਤੂੰ ਭਾਈ ਗੁਰਦਾਸ ਨੂੰ ਭਾਈ ਵੱਡਾ ਹੋ ਗਿਆ ਜਾਂ ਮੈਂ ਵੱਡਾ ਹੋ ਗਿਆ, ਨਹੀਂ, ਬ੍ਰਹਮ ਗਿਆਨੀ ਮਹਾਂਪੁਰਸ਼ ਹੈ, ਉਹਨੇ ਵੀ ਗਵਾਹੀ ਭਰੀ। ਤੀਸਰੀ ਉਦਾਹਰਣ ਭੱਟ ਵਹੀਆਂ, ਉਹਨਾਂ ਤੇ ਆਧਾਰਿਤ ਗੁਰੂ ਕੀਆਂ ਸਾਖੀਆਂ, ਸੰਪਾਦਕ ਪਿਆਰਾ ਸਿੰਘ ਪਦਮ, ਪ੍ਰਕਾਸ਼ਕ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵਾਲੇ, 5ਵੀਂ ਵਾਰ ਐਡੀਸ਼ਨ ਛਪਿਆ 2003 ਵਿੱਚ, ਤੋ ਉੱਥੇ ਪੰਨਾ 73 ਹੈ ਲਿਖਿਆ ਹੋਇਆ ਹੈ, ਸਤਿਗੁਰੂ ਭਾਵ ਗੁਰੂ ਤੇਗ ਬਹਾਦਰ ਸਾਹਿਬ, ਦਮਦਾਨ ਨਗਰੀ ਸੇ ਤਿਆਰੀ ਕੀ, ਭਾਈ ਦਗੋ ਨੇ ਬੇਨਤੀ ਕਰਕੇ ਗੁਰੂ ਜੀ ਕੋ ਕਾਰਤਕ ਕੀ ਪੂਰਨਮਾਸ਼ੀ ਤੀਕ ਇੱਥੇ ਹੀ ਠਹਿਰਾਏ ਲਿਆ। ਬਚਨ ਹੋਆ, ਮਹਾਰਾਜ ਸ਼੍ਰੀ ਗੁਰੂ ਨਾਨਕ ਦੇਵ ਜੀ ਕੇ ਅਵਤਾਰ ਧਾਰਨ ਕਾ ਸ਼ੁਭ ਦਿਹਾੜਾ ਆਏ ਗਿਆ ਹੈ, ਯਹਾਂ ਹੀ ਮਾਨਣਾ ਚਾਹੀਏ। ਗੁਰੂ ਜੀ ਨੇ ਕਿਹਾ, ਭਾਈ ਦਗੋ ਸਿੱਖ ਸੰਗਤਾਂ ਕੁਰਕਸ਼ੇਤਰ ਕੀ ਭੂਮੀ ਦੇਖਣਾ ਚਾਹਤੀ ਹੈ, ਜਹਾਂ ਕੌਰਵੋਂ ਔਰ ਪਾਂਡਵੋਂ ਕਾ ਘੋਰ ਯੁੱਧ ਹੁਆ ਥਾ, ਅਸੀਂ ਹੁਣ ਪੂਰਨਿਮਾ ਕਾ ਦਿਵਸ ਇੱਥੇ ਹੀ ਮਨਾਵਾਂਗੇ। ਸਾਫ ਲਿਖਿਆ ਹੈ ਭੱਟ ਵਹੀਆਂ 'ਚ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ। ਆਪਾਂ ਸਿਆਣੇ ਹੋ ਗਏ ਵੀ ਵਿਸਾਖ 'ਚ ਮਨਾਉਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ। ਚੌਥੀ ਉਦਾਹਰਣ, ਦੁਨੀਆਂ ਵਿੱਚ ਸਭ ਤੋਂ ਵੱਡਾ ਕਾਵਿ ਰਚਨਾ ਦਾ ਗ੍ਰੰਥ ਮਹਾਂਭਾਰਤ ਹੈ, ਅਤੇ ਫਿਰ ਜੇ ਮੁਕਾਬਲੇ 'ਤੇ ਕੋਈ ਲਿਖਤ ਉਹਦੇ ਹੋਈ ਹੈ, ਉਹ ਹੈ ਗੁਰਪ੍ਰਤਾਪ ਸੂਰਜ ਗ੍ਰੰਥ, 10 ਗੁਰੂਆਂ ਦਾ ਇਤਿਹਾਸ, ਜੋ ਕਾਵਿ ਰਚਨਾ ਵਿੱਚ ਕਵੀ ਰਾਜ ਸੰਤੋਖ ਸਿੰਘ ਨੇ ਲਿਖਿਆ, ਬ੍ਰਿਜ ਭਾਸ਼ਾ, ਅਰਬੀ, ਫਾਰਸੀ, ਸੰਸਕ੍ਰਿਤ, ਗੁਰਮੁਖੀ, ਪੰਜਾਬੀ, ਕਿਹੜੇ ਕਿਹੜੇ ਅਲਫਾਜ਼ ਉਹਨੇ ਨਹੀਂ ਵਰਤੇ। ਉਹ ਗਵਾਹੀ ਭਰਦੇ ਨੇ, ਊਰਜ ਮਾਸ ਕੀ ਪੂਰਨਮਾਸ਼ੀ, ਹਰ ਕੀਰਤ ਸੋ ਜੋਨ ਪ੍ਰਕਾਸ਼ੀ, ਸੰਬਤ ਨੌ ਖਟ ਸਹਿਸ ਸ਼ਬੀਸਾ, ਭੋ ਅਵਤਾਰ ਪ੍ਰਗਟ ਜਗਦੀਸ਼ਾ। ਜਿਹੜੇ ਆਉਂਦੇ ਨਾ ਕਵੀ ਰਾਜ ਸੰਤੋਖ ਸਿੰਘ, ਸਨਾਤਨ ਮਤ ਨਾਲ ਜੋੜ ਦੇਵੇਗਾ ਸਿੱਖਾਂ ਨੂੰ, ਜੇ ਇਹਨੇ ਸਨਾਤਨ ਮਤ ਨਾਲ ਜੋੜਨਾ ਹੁੰਦਾ ਤੇ ਇੱਥੇ ਉਹ ਲਿਖਦਾ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਸ਼ਨੂੰ ਦੇ ਅਵਤਾਰ ਸਨ, ਪਰ ਨਹੀਂ ਲਿਖਿਆ। ਉਹਨਾਂ ਪਤਾ ਕੀ ਲਿਖਿਆ, ਜਗਤ ਦਾ ਈਸ਼ਵਰ ਵਾਹਿਗੁਰੂ, ਜਿਹਦੇ ਹੁਕਮ ਵਿੱਚ ਸ਼੍ਰੀ ਵਿਸ਼ਨੂੰ ਜੀ ਮਹਾਰਾਜ, ਸ਼ਿਵ ਜੀ, ਬ੍ਰਹਮਾ, ਬੜੇ ਬੜੇ ਅਵਤਾਰ ਭਗਵਾਨ ਇਸ ਰੂਹੇ ਜ਼ਮੀਨ ਤੇ ਪ੍ਰਗਟ ਹੋਏ, ਉਹ ਆਪ ਜਗਤ ਦਾ ਈਸ਼ਵਰ ਗੁਰੂ ਨਾਨਕ ਬਣ ਕੇ ਸੰਮਤ 1526 ਬਿਕਰਮੀ ਕੱਤਕ ਦੀ ਪੂਰਨਮਾਸ਼ੀ ਨੂੰ ਰਾਏ ਭੋਏ ਦੀ ਤਲਵੰਡੀ ਆਣ ਬੈਠਾ ਜੇ ਪ੍ਰਗਟ ਹੋਇਆ। ਪੰਜਵੀਂ ਉਦਾਹਰਣ, 200 ਸਾਲ ਤੋਂ ਵੱਧ ਸਮਾਂ ਪਹਿਲਾਂ ਲਿਖੀਆਂ ਜਿੰਨੀਆਂ ਵੀ ਹੋਰ ਤੁਹਾਨੂੰ ਜਨਮ ਸਾਖੀਆਂ ਮਿਲ ਜਾਣ, ਸਿੱਖ ਘਰਾਣਿਆਂ ਤੋਂ ਜੋ ਪ੍ਰਾਪਤ ਹੁੰਦੀਆਂ ਨੇ, ਸਾਰੀਆਂ ਵਿੱਚ ਕੱਤਕ ਪੁੰਨਿਆਂ ਦਾ ਹੀ ਜ਼ਿਕਰ ਆਵੇਗਾ। ਇੱਕ ਹੋਰ ਉਦਾਹਰਣ ਦਵਾਂ ਗੈਰ ਸਿੱਖ ਦੀ, ਬੂਟੇ ਸ਼ਾਹ ਤਵਾਰੀਖੇ ਪੰਜਾਬ ਲਿਖਣ ਵਾਲਾ, ਇਹਨੇ ਵੱਧ ਘੱਟ ਗੱਲਾਂ ਵੀ ਬਥੇਰੀਆਂ ਲਿਖੀਆਂ, ਪਰ ਜਿਹੜੀ ਕੋਈ ਗੱਲ ਠੀਕ ਲੱਗੇ ਉਹ ਲੈ ਲਈਦੀ ਹੈ। ਉਹਨੇ ਵੀ ਕੱਤਕ ਦੀ ਪੂਰਨਮਾਸ਼ੀ ਲਿਖਿਆ, ਇਹ ਛੇਵੀਂ ਉਦਾਹਰਣ ਹੈ। ਹੁਣ ਆ ਜਾਓ ਓਪੋਜੀਸ਼ਨ, ਓਪੋਜ਼ਿਟ ਕੀ ਹੈ, ਇਹਦੇ ਵਿਪਕਸ਼ ਕੀ ਹੈ ਇਹਦਾ। ਇੱਕ ਹੋਇਆ ਹੈ ਭਾਈ ਮਿਹਰਬਾਨ, ਉਹਨੇ ਲਿਖੀ ਹੈ ਗੁਰੂ ਨਾਨਕ ਸਾਹਿਬ ਦੇ ਉੱਤੇ ਜਨਮ ਸਾਖੀ, ਉਹਨੇ ਵਿਸਾਖ ਸੁਦੀ ਤੀਜ ਇਹ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਸਾਹਿਬ ਦਾ ਲਿਖਿਆ। ਹੁਣ ਜਦੋਂ ਭਾਈ ਕਾਨ ਸਿੰਘ ਨਾਭਾ ਨੂੰ ਆਪਾਂ ਪੜ੍ਹਦੇ ਹਾਂ ਮਹਾਨ ਕੋਸ਼ ਅੰਦਰ, ਉਹ ਮਿਹਰਬਾਨ ਬਾਰੇ ਦੱਸਦੇ ਨੇ, ਕਹਿੰਦੇ ਬਾਬਾ ਪਿਰਥੀ ਚੰਦ ਕਾ ਪੁੱਤਰ ਜੋ ਦੀਵਾਨੇ ਭੇਖ ਦਾ ਮੁਖੀਆ ਹੋਇਆ, ਜਿਸਨੇ ਆਪਣੇ ਪਿਤਾ ਪਿਰਥੀ ਚੰਦ ਵਾਂਗ ਗੁਰੂ ਅਰਜਨ ਦੇਵ ਜੀ ਨਾਲ ਝਗੜਾ ਰੱਖਿਆ, ਜਨਮ ਸਾਖੀ ਲਿਖੀ ਗੁਰੂ ਨਾਨਕ ਸਾਹਿਬ ਬਾਬਤ ਔਰ ਗੁਰਮਤ ਦੇ ਖਿਲਾਫ ਬਹੁਤ ਕੁਝ ਲਿਖ ਦਿੱਤਾ, ਆਪਣੇ ਆਪ ਨੂੰ ਗੁਰੂ ਅਖਵਾਇਆ ਮਿਹਰਬਾਨ ਨੇ। ਇਹ ਪ੍ਰਚਲਿਤ ਹੈ ਦੀਨ ਦਿਆਲ ਸਰਨਿਕ ਸੂਰਾ ਗੁਰ ਮਿਹਰਬਾਨ ਸੱਚ ਭਗਤ ਕਮਾਈ, ਆਪਣੇ ਆਪ ਨੂੰ ਗੁਰੂ ਮਿਹਰਬਾਨ ਲਿਖਾਉਂਦਾ ਸੀ। ਉਹਦੇ ਬਾਅਦ ਜੇ ਕੋਈ ਵੀ ਪੁਸਤਕ ਤੁਹਾਨੂੰ ਮਿਲੇ ਜਿੱਥੇ ਵਿਸਾਖ ਅੰਦਰ ਪ੍ਰਕਾਸ਼ ਹੋਣਾ ਲਿਖਿਆ ਹੈ ਤੇ ਸਮਝ ਲਿਓ ਉਹਦਾ ਸਰੋਤ ਮਿਹਰਬਾਨ ਦੀ ਜਨਮ ਸਾਖੀ ਹੈ, ਭਾਵੇਂ ਕੋਈ ਪ੍ਰਚਾਰਕ ਹੈ ਤੇ ਭਾਵੇਂ ਕੋਈ ਕਿਤਾਬ ਹੈ। ਹੁਣ ਨਿਰਣਾ ਤੁਸੀਂ ਕਰਨਾ ਹੈ, ਕੱਤਕ ਦੀ ਪੂਰਨਮਾਸ਼ੀ ਵਿਸਾਖ ਸੁਦੀ ਤੀਜ ਦੋ ਪੱਖ ਨੇ, ਦੋ ਹੀ ਜਨਮ ਸਾਖੀਆਂ ਬਹੁਤੀਆਂ ਪ੍ਰਚਲਿਤ, ਭਾਈ ਬਾਲੇ ਵਾਲੀ ਤੇ ਮਿਹਰਬਾਨ ਵਾਲੀ, ਦੋਨੇ ਧੇਰੀ ਦੋਨਾਂ ਸਾਖੀਆਂ ਤੋਂ ਪ੍ਰਭਾਵਿਤ ਹੋ ਕੇ ਚੱਲਦੇ ਨੇ। ਮੈਨੂੰ ਇਹ ਗੱਲ ਦੱਸੋ, ਇੱਕ ਹੈ ਗੁਰੂ ਨਾਨਕ ਦੇਵ ਜੀ ਦਾ ਚਰਨ ਸੇਵਕ ਭਾਈ ਬਾਲਾ ਜੋ ਨਾਲ ਰਿਹਾ, ਸਾਖੀਆਂ ਲਿਖਵਾ ਦਿੱਤੀਆਂ, ਤੇ ਮਿਹਰਬਾਨ ਤੇ ਬਾਬੇ ਪਿਰਥੀ ਚੰਦ ਦਾ ਮੁੰਡਾ ਹੈ, ਕਿੰਨੀਆਂ ਪੀੜ੍ਹੀਆਂ ਬਾਅਦ ਦੀ ਗੱਲ ਹੈ। ਪਹਿਲੀ ਗੱਲ ਤੇ ਜੋ ਲਿਖੇਗਾ ਕੁਤਾਈ ਹੋਵੇਗੀ, ਦੂਸਰਾ ਇਹ ਉਸ ਪਿਰਥੀ ਚੰਦ ਦਾ ਮੁੰਡਾ ਹੈ ਜਿਹਨੇ ਗੁਰੂ ਅਰਜਨ ਸਾਹਿਬ ਦੇ ਬਰਾਬਰ ਸ਼ਰੀਕੇ 'ਚ ਗੱਦੀ ਲਾਈ, ਫਿਰ ਇਹ ਉਸ ਪਿਰਥੀ ਚੰਦ ਦਾ ਮੁੰਡਾ ਹੈ ਮਿਹਰਬਾਨ ਜਿਹਨੇ ਸੁਲਹੀ ਨੂੰ ਸੱਦ ਕੇ ਗੁਰੂ ਅਰਜਨ ਸਾਹਿਬ ਦਾ ਕਤਲ ਕਰਵਾਉਣਾ ਚਾਹਿਆ ਪਰ ਸੁਲਹੀ ਮਾਰਿਆ ਗਿਆ। ਮੈਨੂੰ ਤੁਸੀਂ ਇਹ ਦੱਸੋ, ਇੱਕ ਮਨਮੁਖ ਦੀ ਲਿਖਤ ਨੂੰ ਮੰਨਣਾ ਹੈ ਜਾਂ ਗੁਰਮੁਖ ਦੀ ਲਿਖਤ ਨੂੰ ਮੰਨਣਾ ਹੈ? ਗੁਰੂ ਘਰ ਦੇ ਸ਼ਰੀਕ ਮਿਹਰਬਾਨ ਦੀ ਲਿਖਤ ਨੂੰ ਮੰਨ ਕੇ ਵਿਸਾਖ 'ਚ ਪ੍ਰਕਾਸ਼ ਦਿਹਾੜਾ ਮਨਾਉਣਾ ਕਿ ਗੁਰੂ ਘਰ ਦੇ ਸੇਵਕ ਭਾਈ ਬਾਲੇ ਨੂੰ ਮੰਨ ਕੇ, ਭਾਈ ਬਾਲੇ ਦੀ ਸੁਣ ਕਰਕੇ ਕੱਤਕ ਦੇ ਵਿੱਚ ਆਪਾਂ ਪ੍ਰਕਾਸ਼ ਦਿਹਾੜਾ ਮਨਾਉਣਾ ਹੈ? ਸਿਆਣੇ ਬਣੀਏ, ਜਿੰਨੇ ਵੀ ਵਿਸਾਖ ਦਿਹਾੜੇ ਦੀ ਗਵਾਹੀ ਭਰਦੇ ਨੇ ਇਹ ਮਨਮੁਖ ਮਿਹਰਬਾਨ ਦੇ ਪਿਛਲੱਗ ਨੇ, ਇਹ ਤੁਹਾਡੇ ਪੰਥ ਨੂੰ ਦੁਫਾੜ ਕਰਨਾ ਚਾਹੁੰਦੇ ਨੇ। ਇਹ ਖਾਲਸਾ ਸਾਜਨਾ ਦਿਵਸ ਨੂੰ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਲਪੇਟ ਵਿੱਚ ਲਿਆਉਣਾ ਚਾਹੁੰਦੇ ਨੇ, ਕਿਉਂਕਿ ਸਰਕਾਰਾਂ ਨੂੰ ਸੰਤ ਮਾੜੇ ਨਹੀਂ ਲੱਗਦੇ, ਸਿਪਾਹੀ ਮਾੜੇ ਲੱਗਦੇ ਨੇ। ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਜੋ ਸਿੱਖਿਆ ਮਿਲਦੀ ਹੈ ਸੰਤ ਬਣਾਉਂਦੀ ਹੈ। ਛੇਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾਲ ਨਾਲ ਸਿਪਾਹੀ ਪ੍ਰਗਟ ਕਰ ਦਿੱਤਾ, ਖਾਲਸਾ ਸਾਜਨਾ ਦਿਵਸ ਸੰਤ ਤੇ ਸਿਪਾਹੀ ਦੀ ਪ੍ਰਗਟ ਹੋਣ ਦੀ ਗਾਥਾ ਹੈ, ਉਹਨੂੰ ਮਿਟਾਉਣਾ ਚਾਹੁੰਦੀਆਂ ਨੇ ਸਰਕਾਰਾਂ, ਖਰੀਦ ਕੇ ਕਲਮਾ ਜਾਣ ਬੁੱਝ ਕੇ ਖਾਲਸਾ ਸਾਜਨਾ ਦਿਵਸ ਨੂੰ ਖਤਮ ਕਰਨਾ ਚਾਹੁੰਦੇ ਨੇ। ਨਿੰਦਕ ਦੀ ਸੰਗਤ ਨਹੀਂ ਕਰਨੀ, ਦੋਖੀ ਦੀ ਸੰਗਤ ਨਹੀਂ ਕਰਨੀ, ਸ਼ਰੀਕ ਦੇ ਨੇੜੇ ਨਹੀਂ ਲੱਗਣਾ, ਅਰੜਾਵੇ ਬਿਲਾਵੇ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੈ ਨਿੰਦਕ। ਗੁਰੂ ਘਰ ਦੇ ਦੋਖੀ ਦੀ ਗੱਲ ਹੋ ਰਹੀ ਹੈ, ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲਏ ਸਿਧਾਵੇ, ਜਿਹੜਾ ਡੁੱਬਦੀ ਬੇੜੀ 'ਚ ਬਹਿੰਦਾ ਉਹ ਡੁੱਬਦਾ ਹੀ ਹੁੰਦਾ, ਜਿਹੜਾ ਨਿੰਦਕ ਦੀ ਸੰਗਤ ਬਹਿ ਗਿਆ ਗੁਰੂ ਦੇ ਸ਼ਰੀਕ ਵੱਲ ਤੁਰ ਪਿਆ ਉਹਦਾ ਮੂੰਹ ਲੋਕ ਵੀ ਕਾਲਾ ਅਤੇ ਪਰਲੋਕ ਵੀ ਕਾਲਾ। ਜੋ ਸਤਿਗੁਰ ਮਾਰੇ ਤਿੰਨ ਜਾਏ ਮਿਲ ਹੈ, ਰਹਿਦੀ ਖੋਹਦੀ ਸਭ ਪੱਤ ਗਵਾਹੀ। ਗੁਰੂ ਦੇ ਮਾਰਿਆਂ ਨਾਲ ਜਿਹੜੇ ਮਿਲਦੇ ਨੇ ਉਹਨਾਂ ਦੀ ਵੀ ਪੱਤ ਜਾਂਦੀ ਰਹਿੰਦੀ ਹੈ, ਉਹ ਅੱਗੇ ਕੁਸ਼ਟੀ ਗੁਰਕੇ ਫਿਟਕੇ, ਜੇ ਉਸ ਮਿਲੇ ਤਿਸ ਕੁਸ਼ਟ ਉਠਾ ਹੀ। ਕਹਿੰਦੇ ਉਹ ਕੋੜੀ ਹੈ ਰੱਬ ਦਾ ਮਾਰਿਆ, ਹੈਂਡਸਨ ਡਿਜ਼ੀਜ਼ ਦਾ ਮਾਰਿਆ ਹੈ, ਗੁਰੂ ਦਾ ਮਾਰਿਆ। ਕੋੜੀ ਦੀ ਸੰਗਤ ਕੋੜੀ ਹੀ ਬਣਦੇ ਨੇ, ਹਰ ਤਿਨਕਾ ਦਰਸ਼ਨ ਨਾ ਕਰਹੋ। जो दूजा भाए चित लाही गुरु तो जेड़ा भी द्वैश विच तुरिया है उहदे ते मथे नहीं लगना असीं उहनां दीआं जन्म साखियां पढ़ पढ़ सुनाई जाने संगत नूं गुमराह करन दे। तो ये गुरु करदे निंदक ने इन्हां तो दूर रहना। खैर कारतक मास की पूर्णमाशी खुद खुदा प्रगट होए। भाई गुरदास कहिंदे सतगुर नानक प्रगटिया मिट्टी धुंद जग चानण होआ ज्यों कर सूरज निकलिया तारे छपे अंधेर पलोआ। जिवें सूरज दे चढ़दिआं धुंद उड्डदी है तारे छिपदे ने गुरु नानक साहिब दे प्रगट हुंदिआं इस प्रकार दे नाल रोग सोग पाप दौड़ गए। जिथे बाबा पैर तारे पूजा आसन थापण सोआ जिथे भी गुरु नानक साहिब ने चरण पाए पूजा दा आसन बन गया। उथे मनुखता सिर चुकाउण लग पई। बाणी च लिखिआ जिथे जाए बहे मेरा सतगुरु सो थान सुहावा राम राजे। गुरसिखी सो थान भालिआ लै धूड़ मुख लावा सिख उस धूड़ी नूं मस्तक न लाउंदा है। बाबे तारे चार चक नौ खंड पृथ्वी सच्चा ढोआ गुरमुख कल विच प्रगट हुआ। नवां खंडां वाली इस टुकड़िया वाली धरती ते कोने कोने ते महाराज प्रगट होए। जगह जगह जाके सिखी नूं प्रफुल्लत कीता सच नूं प्रफुल्लत कीता कूड़ नूं मिटा दिता। सिद्ध बहुत करामाती लोग सामने बैठे एक दिन कहना पै गया सिद्ध बोलन शुभ बचन धन नानक तेरी वड्डी कमाई वड्डा पुरख प्रगटिया कलयुग अंदर जोत जगाई। कहिंदे गुरु नानक ओह वड्डा पुरख है तिन्ना लोकां दा खसम वाहिगुरु जो आण के इत्थे दिदारे दे रहा है। किड्डा क वड्डा पुरख सी उगवण ते अथवणो नौ खंड प्रथमी सभा चुकाई जग अंदर कुदरत वरताई। अरबी का लफ्ज है फारसी का कुदरत करामात दो तरह की वरताई गुरु नानक ने एक प्रतख मैराकुलस पावर चमत्कार एक ज्ञान की करामात। इन्हों दो करामातों के नाल जिथों सूरज चढ़ता है तो जिथे छिपदा ये दरम्यान जिनी भी लोकाई है चुका ली। हिंदू भी झुके मुसलमान भी झुके सिखा तो झुकना ही है। की आखा महिमा कही ना जाए गुर समरथ देव गुरु पार ब्रह्म परमेश्वर अपरंपर अलख अभेव ग्लोरी ऑफ द ऑल पावरफुल डिवाइन गुरु नानक कैनोट बी डिस्क्राइब्ड इन वर्ड्स। वो कथाकार बनया ही नहीं वो रागी ढाडी कवीशर कवि बनया ही नहीं जेड़ा गुरु नानक रूपी समुद्र नूं बयान कर सकता है। आपां दे चुभी ला के आनंद लईदा है अंत गुरु नानक दा कोई नहीं पा सकता। एडी महान अगमी हस्ती है। गुरु नानक साहब दे उत्ते सब तो वड्डा तर्क हुंदा है मक्का नहीं जी फिरिया। अज उहदा जवाब सुन लिओ ध्यान दे नाल। एक ना महापुरश होया है ताजुद्दीन उहदी डायरी है ऑटोबायोग्राफी नेता प्रति वो लिखिया करदा सी जिहनूं संगत दे सामे मुस्ताक हुसैन शाह ने लैके आंदा जिन्हों संत सैयद पृथ्वीपाल सिंह भी आप कह दें सिहाय तो बाबा नानक शाह फकीर उस लिखत नूं कह दिता जाता नक्शबंदी मत नूं बिलोंग करता सी ये ताजुद्दीन। ये इस्लाम जगत का एक मत है जिवें सखी सरवर मत है ना कबरां नूं पूजण वाले इदां ये भी बहुत वड्डा मत समझिया जाता है। हुण ये जिहड़ा ऑथर है नक्शबंदी ताजुद्दीन ये गुरु नानक साहब सच्चे पातशाह जदों अरब की फेरी ते ने दो साल संगत विच रहा है। महाराज उस वक्त बगदाद दे इलाके विच मक्के दे इलाके विच इर्द गिर्द विचरे ये नाल महाराज की सेवा विच रहा। जो जो अखीं वेख्या वो लिखदा गया गुरां दीआं साखियां उन्हें लिखियां। कोई 1510 एडी दी गल है। इन्हें दो साल सेवा करन तों बाद ना जदों खुशे लए वो जेड़ी लिखत सी जेड़ी परसनल डायरी सी लाइब्रेरी दे विच जमा करवाउंदा है। हुण जदों ये किताब ਹੁਸੈਨ ਦੇ ਹੱਥ ਲੱਗਦੀ ਹੈ ਮਦੀਨੇ ਦੀ ਲਾਇਬ੍ਰੇਰੀ ਚੋਂ, ਉਹਦਾ ਕਾਰਨ ਇਹ ਬਣਿਆ, ਹੁਸੈਨ ਜੀ ਮੌਲਵੀ ਦੀ ਵਿੱਦਿਆ ਪ੍ਰਾਪਤ ਕਰਨੀ ਚਾਹੁੰਦੇ ਨੇ, ਮਦੀਨੇ ਦੀ ਲਾਇਬ੍ਰੇਰੀ ਦੇ ਵਿੱਚ ਕਿਧਰੇ ਪੜ੍ਹਨ ਆਏ, ਪੁਸਤਕਾਲਿਆ ਦੇ ਵਿੱਚ ਪੜ੍ਹਨ ਆਏ, ਉਹ ਲਿਖਤ ਇਹਨਾਂ ਦੇ ਹੱਥ ਲੱਗ ਗਈ। ਰੋਜ਼ ਨਾਮਚਾ ਇਹਨਾਂ ਦੇ ਹੱਥ ਲੱਗਿਆ। ਜਦੋਂ ਉਸ ਲਿਖਤ ਨੂੰ ਮੁਸ਼ਤਾਕ ਹੁਸੈਨ ਨੇ ਪੜ੍ਹਿਆ ਹੈ, ਪੜ੍ਹਦਿਆਂ 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 ਐਸਾ ਅਸਰ ਹੋਇਆ, ਗੁਰੂ ਨਾਨਕ ਦੇ ਸਿੱਖ ਹੋ ਨਿਬੜੇ। ਬਣਨਾ ਮੌਲਵੀ ਸੀ, ਬਣਨਾ ਸੈਯਦ ਸੀ, ਬਣਨਾ ਕਾਜ਼ੀ ਸੀ, ਬਣ ਗੁਰੂ ਨਾਨਕ ਸਾਹਿਬ ਦੇ ਸਿੱਖ ਗਏ। ਨਾਮ ਪ੍ਰਫੁੱਲਤ ਹੋਇਆ ਸੰਤ ਸੈਯਦ ਪ੍ਰਿਥੀਪਾਲ ਸਿੰਘ। ਤੋ ਉਹਨਾਂ ਨੇ ਨਾ ਇਸ ਡਰੀ ਦਾ ਉਲੱਥਾ ਕੀਤਾ ਹੈ, ਇੰਗਲਿਸ਼ ਦੇ ਵਿੱਚ ਮਿਲ ਜਾਂਦਾ ਹੈ। ਤਾਜ਼ੂਦੀਨ ਨਕਸ਼ਬੰਦੀ ਦੀ ਲਿਖਤ ਨੂੰ ਉਹਨਾਂ ਨੇ ਅੰਗਰੇਜ਼ੀ ਦਾ ਜਾਮਾ ਪਹਿਨਾਇਆ। ਉਹਦੇ ਵਿੱਚ ਨਾ ਇੱਕ ਸਾਖੀ ਹੈ, ਦਾ ਮੱਕਾ ਮੂਵਡ, ਪੇਜ ਨੰਬਰ 27 ਹੈ, ਵੀ ਮੱਕਾ ਕਿਵੇਂ ਘੁੰਮਿਆ। ਹੁਣ ਉਹ ਮਹਾਂਪੁਰਸ਼ ਦੱਸਦੇ ਨੇ, ਤਿੰਨਾਂ ਦਿਨਾਂ ਤੱਕ ਬੈਤੁਲ ਮੁਕੱਦਸ, ਇਜ਼ਰਾਈਲ ਦੇ ਜਰੂਸ਼ਲਮ ਵਿੱਚ ਜੋ ਮਸਜਿਦ ਹੈ, ਨਾਮ ਦਾ ਪ੍ਰਵਾਹ ਗੁਰੂ ਨਾਨਕ ਸਾਹਿਬ ਨੇ ਚਲਾਇਆ, ਔਰ ਇਹ ਪ੍ਰਚਾਰ ਦੀ ਸੇਵਾ ਇਬਨੇ ਵਾਹਿਦ ਨੂੰ ਸੌਂਪ ਕਰਕੇ ਮਹਾਰਾਜ ਉੱਥੋਂ ਚੱਲ ਪੈਂਦੇ ਨੇ। ਨਕਸ਼ਬੰਦੀ ਕਹਿੰਦਾ ਮੈਂ ਨਾਲ ਸਾਂ। ਗੁਰੂ ਨਾਨਕ ਸਾਹਿਬ ਜਦੋਂ ਚੱਲ ਪਏ, ਇੱਧਰ ਮੱਕੇ ਵੱਲ ਪਾਤਸ਼ਾਹ ਆਉਂਦੇ ਨੇ, ਕਾਬੇ ਦੇ ਸਾਵੇਂ ਪਹੁੰਚੇ, ਕਹਿੰਦਾ ਅਸੀਂ ਸਾਰੇ ਨਾਲ ਹਾਂ, ਭਾਈ ਮਰਦਾਨਾ ਜੀ ਨਾਲ ਨੇ। ਐਟ ਦ ਨਾਈਟ ਪ੍ਰੀਸਟ ਐਂਡ ਕੇਅਰ ਟੇਕਰਸ ਗੋ ਹੋਮ। ਰਾਤ ਨੂੰ ਕਹਿੰਦਾ ਜਿਹੜੇ ਉਹ ਪੁਜਾਰੀ ਸੀ ਨਾ ਜਾਂ ਸੇਵਾਦਾਰ ਸਨ, ਉਹ ਘਰਾਂ ਨੂੰ ਚਲੇ ਜਾਂਦੇ ਸਨ। ਜਦੋਂ ਤੜਕਾ ਆਉਂਦਾ ਸੀ ਉਦੋਂ ਕੁਝ ਝਾੜੂ ਬਰਦਾਰ ਆ ਕੇ ਝਾੜੂ ਲਾਉਂਦੇ ਸਨ। ਗੁਰੂ ਨਾਨਕ ਸਾਹਿਬ ਚੌਂਕੜਾ ਲਾ ਕੇ ਬੈਠ ਗਏ ਅਰਾਊਂਡ 3 AM, ਕੋਈ ਤੜਕੇ ਦੇ 3 ਵਜੇ ਨੇ। ਕਹਿੰਦੇ ਪ੍ਰਭੂ ਗੁਰੂ ਨਾਨਕ ਨੇ ਹੁਕਮ ਕੀਤਾ ਭਾਈ ਮਰਦਾਨੇ ਨੂੰ, ਰਬਾਬ ਛੇੜ, ਕੀਰਤਨ ਗਾਉਂਦੇ ਨੇ। ਅਤੇ ਕੁਝ ਸਮੇਂ ਬਾਅਦ ਹੀ ਭਾਈ ਮਰਦਾਨੇ ਨੂੰ ਕਹਿੰਦੇ ਤੂੰ ਗਾਈ ਚੱਲ। ਆਪ ਲੇਟ ਗਏ ਚਰਨ ਕਾਬੇ ਵੱਲ ਨੇ, ਸੀਸ ਦੂਸਰੀ ਦਿਸ਼ਾ ਹੈ। ਅਸੀਂ ਬੜੇ ਹੈਰਾਨ ਹਾਂ ਵੀ ਜੇ ਆਰਾਮ ਹੀ ਕਰਨਾ, ਜੇ ਮਹਾਰਾਜ ਤੁਸੀਂ ਲੇਟਣਾ ਹੀ ਹੈ ਤੇ ਸਾਨੂੰ ਕਿਉਂ ਕੀਰਤੀ ਵਿੱਚ ਡਾਹ ਛੱਡਿਆ, ਸਾਨੂੰ ਵੀ ਆਰਾਮ ਕਰ ਲੈਣ ਦਿਓ, ਸਾਨੂੰ ਕਿਉਂ ਨਹੀਂ ਸੌਣ ਲਈ ਆਖਦੇ। ਕਹਿੰਦਾ ਪਰ ਇਹ ਤੇ ਸਾਨੂੰ ਬਾਅਦ ਵਿੱਚ ਸਮਝ ਲੱਗੀ ਇਸ ਸਾਰੀ ਘਟਨਾ ਤੋਂ ਵੀ ਸਾਨੂੰ ਜਗਾਉਣ ਲਈ ਆਇਆ ਸੀ ਉਹ, ਵੀ ਅਸੀਂ ਸੌਂ ਜਾਂਦੇ ਤੇ ਕਿੱਥੋਂ ਅਗਿਆਨਤਾ ਚੋਂ ਜਾਗਣਾ ਸੀ। ਅੰਧ ਵਿਸ਼ਵਾਸ ਦੀ ਨੀਂਦ ਚ ਸੁੱਤੇ ਆਏ ਸੀ, ਅਗਿਆਨਤਾ ਵਿੱਦਿਆ ਚ ਸੁੱਤੇ ਆ, ਜਗਾਉਣ ਵਾਲਾ ਹੈ। 3 ਵਜੇ ਨਾ ਝਾੜੂ ਬਰਦਾਰ, ਕੁਰਾਨ ਦੀਆਂ ਆਇਤਾਂ ਗਾਉਂਦਾ, ਪ੍ਰੇਮ ਦੇ ਨਾਲ ਝਾੜੂ ਦਿੰਦਾ ਹੈ, ਬੜੀ ਉੱਚੀ ਆਵਾਜ਼ ਦੇ ਵਿੱਚ ਗੀਤ ਗਾਉਂਦਾ ਹੈ। ਅਚਾਨਕ ਗੁਰੂ ਨਾਨਕ ਸਾਹਿਬ ਦੇ ਚਰਨ ਉਹਨੇ ਕਾਬੇ ਵੱਲ ਤੱਕੇ, ਉੱਥੇ ਲਿਖਿਆ ਹੈ ਸੰਤ ਸੈਯਦ ਪ੍ਰਿਥੀਪਾਲ ਸਿੰਘ ਨੇ ਵੀ ਮੈਂ ਭਾਈ ਗੁਰਦਾਸ ਦੀਆਂ ਵਾਰਾਂ ਵੀ ਪੜ੍ਹੀਆਂ, ਉਹਦੇ 'ਚ ਉਹਦਾ ਨਾਮ ਜੀਵਨ ਹੈ। ਡਾਕਟਰ ਵੀਰ ਸਿੰਘ ਨੇ ਟਿੱਪਣੀ ਦਿੱਤੀ ਹੈ ਜੀਵਨ ਨਾਮ 'ਤੇ, ਇੱਥੇ ਤਰਕ ਉੱਠ ਪੈਂਦਾ ਨਾ ਵੀ ਜੇ ਉਹ ਝਾੜੂ ਬਰਦਾਰ ਹੈ ਕਾਬੇ ਦਾ, ਉਹਦਾ ਨਾਮ ਮੁਸਲਮਾਨਾਂ ਵਾਲਾ ਚਾਹੀਦਾ ਹੈ, ਜੀਵਨ 'ਤੇ ਭਾਰਤੀ ਨਾਮ ਹੈ। ਤਾਂ ਡਾਕਟਰ ਸਾਹਿਬ ਆਉਂਦੇ ਨੇ, ਉਹਦੇ ਵੱਡੇ ਵਡੇਰੇ ਇੱਧਰ ਮੱਕੇ ਵੱਲ ਮੂਵ ਹੋਏ ਹੋਣਗੇ, ਜਾਂ ਉਹ ਆਪ ਇੱਥੇ ਆ ਕੇ ਵੱਸ ਗਿਆ ਹੋਵੇਗਾ, ਇਸਲਾਮ ਧਰਮ ਵਿੱਚ ਆ ਗਿਆ ਹੋਵੇਗਾ। ਆਉਂਦਾ ਨਾ ਭਾਈ ਗੁਰਦਾਸ ਦੀ ਬਾਣੀ 'ਚ, ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼, ਕੂਜਾ ਵਾਂਗ ਮੁਸੱਲਾ ਧਾਰੀ, ਬੈਠਾ ਜਾਏ ਮਸੀਤ ਵਿੱਚ, ਜਿੱਥੇ ਹਾਜੀ ਹੱਜ ਗੁਜ਼ਾਰੀ, ਜਾਂ ਬਾਬਾ ਸੁੱਤਾ ਰਾਤ ਨੌ, ਵੱਲ ਮਹਿਰਾਬੇ ਪਾਏ ਪਸਾਰੀ, ਜੀਵਨ ਮਾਰੀ ਲੱਤ ਦੀ, ਕਿਹੜਾ ਸੋਤਾ ਕੁਫਰ ਕੁਫਾਰੀ। ਤੋ ਜੀਵਨ ਦਾ ਉੱਥੇ ਜ਼ਿਕਰ ਹੈ। ਤਾਜ਼ੂਦੀਨ ਨਕਸ਼ਬੰਦੀ ਨੇ ਰੋਜ਼ ਨਾਮਚੇ 'ਚ ਲਿਖਿਆ ਹੈ, ਬੜੇ ਗੁੱਸੇ ਦੇ ਨਾਲ ਕਾਜ਼ੀ ਦੇ ਗਲੂਏ 'ਚੋਂ ਇਹ ਬੋਲ ਨਿਕਲੇ, ਕੁਫਰੁਨਾ ਹਾਜ਼ਾ ਕੁਫਰਾਹੂ ਬਿਆਜ਼ਬੁਨ ਅਜ਼ੀਮ। ਇਹਦਾ ਭਾਵ ਕੀ ਹੈ? ਪਰਸ਼ੀਅਨ ਦੇ ਬੋਲ ਨੇ, ਕਹਿੰਦਾ ਇਹ ਕਾਫਿਰ, ਇਹ ਗੈਰ ਵਿਸ਼ਵਾਸੀ ਲੋਕ ਵਿਸ਼ਵਾਸ ਤੋਂ ਪਰੇ ਨੇ, ਇਹਨਾਂ ਨੂੰ ਰੰਚਕ ਮਾਤਰ ਵੀ ਖੁਦਾ ਦੇ ਘਰ ਦਾ ਅਦਬ ਨਹੀਂ ਕਰਨਾ ਆਉਂਦਾ। ਬੜੇ ਬੇਅਦਬੀ ਦੇ ਬੋਲ ਗੁਰੂ ਨਾਨਕ ਸਾਹਿਬ ਦੀ ਸ਼ਾਨ 'ਚ ਕੱਢੇ। ਪ੍ਰਿੰਸੀਪਲ ਸਾਹਿਬ ਲਿਖਦੇ ਨੇ ਵੀ ਸੱਚਾ ਮੁਸਲਮਾਨ ਹੈ, ਤੰਗੀ ਤੇ ਹੋਵੇਗੀ ਨਾ, ਕਿਉਂਕਿ ਕਾਬੇ ਵੱਲ ਚਰਨ ਨੇ ਗੁਰਾਂ ਦੇ। ਕਹਿੰਦਾ ਗੁਰੂ ਨਾਨਕ ਸਾਹਿਬ ਨੇ ਬੜੇ ਪ੍ਰੇਮ ਨਾਲ ਆਖਿਆ, ਉਹ ਪਿਆਰੇ ਨੇਕ ਪੁਰਸ਼ ਗੁੱਸਾ ਕਿਉਂ ਕਰਦਾ ਹੈ? ਕਿਉਂ ਕੁਫਰ ਦੇ ਫਤਵੇ ਸੁਣਾ ਰਿਹਾ ਹੈ ਮੈਨੂੰ? ਮੈਂ ਕੀ ਨੁਕਸਾਨ ਕੀਤਾ ਤੇਰਾ? ਅਤੇ ਉਹ ਗੁੱਸੇ ਵਿੱਚ ਆ ਕੇ ਆਖਣ ਲੱਗਾ, ਜੀਵਨ ਭਾਰਤੀ ਲੋਕ ਤੁਸੀਂ ਹੁੰਦੇ ਹੀ ਕਾਫਰ ਹੋ, ਅੱਲਾ ਦੇ ਘਰ ਦਾ ਅਪਮਾਨ ਕਰਕੇ ਫਿਰ ਪੁੱਛਦੇ ਹੋ ਕੀਤਾ ਕੀ ਹੈ? ਮੇਰੀ ਗੱਲ ਸੁਣ ਲਓ, ਮੈਂ ਮੁੱਖ ਕਾਜ਼ੀ ਨੂੰ ਕਹਿ ਕੇ ਥੰਮਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਣਵਾ ਕੇ ਕੋਰੜੇ ਮਰਵਾ ਕੇ ਖਲੜੀ ਉਧੇੜ ਦੇਵਾਂਗਾ ਤੁਹਾਡੀ। ਗੁਰੂ ਨਾਨਕ ਸਾਹਿਬ ਨੇ ਸਮਝਾਉਣਾ ਚਾਹਿਆ, ਪਰ ਮਹਾਰਾਜ ਨੂੰ ਕੁਝ ਸਮੇਂ ਬਾਅਦ ਜਾਪਿਆ ਵੀ ਨਫ਼ਰਤ ਬੜੀ ਹੈ ਇਹਦੇ ਅੰਦਰ, ਇਹ ਸਮਝੇਗਾ ਨਹੀਂ। ਮਹਾਰਾਜ ਫਿਰ ਉਸੇ ਤਰ੍ਹਾਂ ਲੇਟ ਗਏ। ਉਹਨੇ ਜਦੋਂ ਫਿਰ ਵੇਖਿਆ ਵੀ ਇਹ ਤੇ ਅਸਰ ਹੀ ਕੋਈ ਨਹੀਂ, ਇਹ ਫਿਰ ਕਾਬੇ ਵੱਲ ਪੈਰ ਕਰਕੇ ਲੇਟਿਆ ਹੈ। ਫਿਰ ਗੁੱਸੇ ਵਿੱਚ ਆ ਕੇ ਆਖਣ ਲੱਗਾ, ਪਹਿਲਾਂ ਤੇ ਮੈਨੂੰ ਭੁਲੇਖਾ ਸੀ ਵੀ ਤੁਸੀਂ ਅਣਜਾਣੇ 'ਚ ਹੀ ਇਹ ਗਲਤੀ ਕਰ ਲਈ ਹੈ, ਪਰ ਹੁਣ ਮੈਨੂੰ ਸਮਝ ਪੈ ਗਈ ਹੈ, ਤੁਸੀਂ ਜਾਣ ਬੁੱਝ ਕੇ ਮੇਰਾ ਮਨ ਦੁਖਾ ਰਹੇ ਹੋ। ਮੈਂ ਕਾਜ਼ੀ ਨੂੰ ਕਹਿ ਕੇ ਸਜਾਏ ਮੌਤ ਤੁਹਾਨੂੰ ਦਵਾਵਾਂਗਾ। ਗੁਰੂ ਨਾਨਕ ਸਾਹਿਬ ਫਿਰ ਬੋਲੇ, ਉਹ ਰੱਬ ਦੇ ਪਿਆਰੇ, ਤੇਰਾ ਦਿਲ ਦਿਖਾਉਣ ਲਈ ਮੈਂ ਕੁਝ ਨਹੀਂ ਕੀਤਾ, ਗਿਲਾ ਕਿਸ ਗੱਲ ਦਾ ਹੈ? ਜੇ ਤੈਨੂੰ ਲੱਗਦਾ ਇਹ ਖੁਦਾ ਦਾ ਘਰ ਹੈ, ਮੇਰੀਆਂ ਲੱਤਾਂ ਉੱਧਰ ਕਰਦੇ ਜਿੱਧਰ ਖੁਦਾ ਨਹੀਂ ਰਹਿੰਦਾ। ਕਹਿੰਦੇ ਝਾੜੂ ਬਰਦਾਰ ਨੇ ਝਾੜੂ ਰੱਖਿਆ, ਗੁਰੂ ਨਾਨਕ ਸਾਹਿਬ ਨੂੰ ਚਰਨਾਂ ਤੋਂ ਫੜ ਕੇ ਨਾ ਘਸੀਟਦਾ ਹੈ ਅਤੇ ਦੂਸਰੀ ਦਿਸ਼ਾ ਵੱਲ ਪੈਰ ਕਰ ਦਿੱਤੇ ਅਤੇ ਨਾਲ ਬੋਲਣ ਲੱਗਾ, ਦਿਸ ਇਜ਼ ਦਾ ਹਾਊਸ ਆਫ ਮਰਸੀਫੁੱਲ ਅੱਲਾਹ, ਯੂ ਓਟ ਟੂ ਸ਼ੋ ਰਿਸਪੈਕਟ ਹੇਅਰ, ਰੱਬ ਦਾ ਘਰ ਹੈ, ਸਤਿਕਾਰ ਕਰਨਾ ਸਿੱਖੋ। ਅਤੇ ਇੰਨਾ ਖੁਸ਼ ਹੋ ਗਿਆ ਆਪਣੇ ਆਪ 'ਚ ਵੀ ਜਿੱਦਾਂ ਬੜੀ ਜਿੱਤ ਹਾਸਲ ਕੀਤੀ ਹੈ ਮੈਂ, ਫਿਰ ਝਾੜੂ ਮਾਰਨ ਲੱਗ ਪਿਆ। ਝਾੜੂ ਮਾਰਦਿਆਂ ਮਾਰਦਿਆਂ ਫਿਰ ਧਿਆਨ ਗਿਆ ਕੀ ਵੇਂਹਦਾ ਹੈ, ਕਾਬਾ ਪੈਰਾਂ ਵਾਲੀ ਹੈ, ਅੱਗ ਬਬੂਲਾ ਹੋਇਆ। ਕਹਿੰਦਾ ਫਕੀਰਾ, ਏਡੀ ਵੱਡੀ ਕਾਬੇ ਦੀ ਤੌਹੀਨ, ਹੁਣੇ ਤੇਰੇ ਪੈਰ ਧੂ ਕੇ ਦੂਸਰੀ ਦਿਸ਼ਾ ਕੀਤੇ ਸੀ ਮੈਂ ਤੇ ਤੂੰ ਫਿਰ ਕਾਬੇ ਵੱਲ ਕਰ ਲਏ। ਗੁੱਸਾ ਸੱਤਵੇਂ ਅਸਮਾਨ ਤੇ ਚੜ ਗਿਆ, ਦੂਜੀ ਵਾਰ ਧੂ ਕੇ ਫਿਰ ਪੈਰ ਦੂਸਰੀ ਦਿਸ਼ਾ ਕੀਤੇ, ਫਿਰ ਝਾੜੂ ਲਾਉਣ ਲੱਗ ਪਿਆ। ਕੁਝ ਸਮੇਂ ਬਾਅਦ ਜਦੋਂ ਫਿਰ ਵੇਂਹਦਾ ਹੈ ਕਾਬੇ ਵੱਲ, ਗੁਰੂ ਨਾਨਕ ਸਾਹਿਬ ਦੇ ਪੈਰ ਸੱਤੀ ਕੱਪੜੀ ਅੱਗ ਲੱਗੀ। ਕਹਿੰਦਾ ਹੁਣ ਇੱਦਾਂ ਨਹੀਂ ਧੂ ਕੇ ਤੈਨੂੰ ਬੰਨੇ ਕਰਦਾ ਮੈਂ, ਦਿਸ ਟਾਈਮ ਆਈ ਐਮ ਗੋਇੰਗ ਟੂ ਡਰੈਗ ਯੂ ਐਂਡ ਥਰੋ ਯੂ ਇਨ ਦੈਟ ਹੋਲ ਓਵਰ ਦੇਅਰ, ਔਰ ਟੋਆ ਵੇਹਣਾ ਨਾ ਪੁੱਟਿਆ, ਧੂ ਕੇ ਤੈਨੂੰ ਉਹਦੇ ਵਿੱਚ ਸੁੱਟਣਾ ਮੈਂ। ਤਾਜ਼ੂਦੀਨ ਕਹਿੰਦਾ ਸੀ ਬੜੇ ਵੈਰਾਗ ਵਿੱਚ ਆ ਗਏ ਵੀ ਇਹ ਤੇ ਗੁਰਾਂ ਦੀ ਤੌਹੀਨ ਬਹੁਤ ਕਰੇਗਾ। ਜਦੋਂ ਚਰਨਾਂ ਤੋਂ ਫੜ ਕੇ ਧੂਣ ਲੱਗਾ, ਅੱਖਾਂ ਨੂੰ ਯਕੀਨ ਨਹੀਂ ਹੋ ਰਿਹਾ, ਜਿੱਧਰ ਨੂੰ ਚਰਨ ਕਰਦਾ ਹੈ ਉੱਧਰ ਨੂੰ ਕਾਬਾ ਘੁੰਮ ਜਾਂਦਾ ਹੈ। ਤਾਜ਼ੂਦੀਨ ਕਹਿੰਦਾ ਅੱਗੇ ਦੋ ਵਾਰ ਤੇ ਇਹਨੇ ਨਹੀਂ ਸੀ ਵੇਖਿਆ ਝਾੜੂ ਬਰਦਾਰ ਨੇ, ਤੀਸਰੀ ਵਾਰ ਇਹਨੇ ਵੇਖ ਲਿਆ, ਪਰ ਕਹਿੰਦਾ ਮੈਂ ਤਿੰਨੋਂ ਵਾਰ ਹੀ ਅੱਖਾਂ ਦੇ ਨਾਲ ਵੇਖਿਆ ਕਾਬੇ ਨੂੰ ਘੁੰਮਦੇ ਹੋਇਆਂ, ਜਿੱਧਰ ਗੁਰੂ ਨਾਨਕ ਦੇ ਚਰਨ ਹੁੰਦੇ ਨੇ ਕਾਬਾ ਹੋ ਜਾਂਦਾ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਉਹਨੇ ਚਰਨ ਫੜ ਲਏ ਤੇ ਚਰਨ ਫੜ ਕੇ ਤਰਲਾ ਲੈਂਦਾ ਹੈ, ਬੇਨਤੀ ਕਰਦਾ ਹੈ, ਗਲੂਏ ਮੁਬਾਰਕ ਤੋਂ ਬੋਲ ਨਿਕਲਦੇ ਨੇ, ਤਹਿਰਾਨਾ ਯਾ ਰਬੀ ਅਲਕਲਬੂ ਜ਼ੁਲਾਹੁਲ, ਓ ਰੱਬ ਦੇ ਰੂਪ ਉਹ ਰੂਹਾਨੀ ਅਜ਼ਮਤ ਦੇ ਮਾਲਕ, ਮੇਰਾ ਹਿਰਦਾ ਸ਼ਾਂਤ ਕਰ, ਮੈਨੂੰ ਨਦਰ ਬਖਸ਼, ਮੈਂ ਤੇਰੀ ਪਹਿਚਾਣ ਕਰ ਸਕਾਂ ਵੀ ਤੂੰ ਰੱਬ ਦੁਨੀਆਂ ਤੇ ਪ੍ਰਗਟ ਹੋਇਆ ਹੈ, ਤੂੰ ਉਹ ਖੁਦਾ ਹੈ ਜਿਹਦਾ ਇਹ ਘਰ ਹੈ। ਗੁਰੂ ਨਾਨਕ ਸਾਹਿਬ ਨੇ ਸਿਰਫ ਇੰਨਾ ਹੀ ਆਖਿਆ ਹੈ, ਮੇ ਯੂ ਰਿਮੈਂਬਰ ਅੱਲਾਹ। ਪ੍ਰਿੰਸੀਪਲ ਸਾਹਿਬ ਲਿਖਦੇ ਨੇ, ਗੁਰੂ ਨਾਨਕ ਕਹਿੰਦੇ ਤੈਨੂੰ ਅੱਲਾਹ ਯਾਦ ਰਵੇ, ਇੰਨਾ ਕਹਿ ਕੇ ਸਮਾਧੀ ਲੀਨ ਹੋ ਗਏ। ਉਹਨੇ ਕੇਅਰ ਟੇਕਰ ਨੇ ਨਾ, ਝਾੜੂ ਬਰਦਾਰ ਨੇ ਕਈ ਵਾਰ ਬੁਲਾਉਣਾ ਚਾਹਿਆ ਵੀ ਮੈਂ ਮਾਫ਼ੀ ਮੰਗ ਲਵਾਂ ਗਲਤੀਆਂ ਦੀ। ਗੁਰੂ ਨਾਨਕ ਸਾਹਿਬ ਆਨੰਦ ਵਿੱਚ ਸਮਾਧੀ ਵਿੱਚ ਲੀਨ, ਦੌੜਿਆ ਗਿਆ ਸ਼ਹਿਰ ਵੱਲ ਨੂੰ ਜੀਵਨ, ਫਿਕਰ ਵਿੱਚ ਪੈ ਗਏ ਨਕਸ਼ਬੰਦੀ ਹੋਣੀ ਵੀ ਇਹ ਤੇ ਮੁੱਖ ਕਾਜ਼ੀ ਨੂੰ ਲਿਆਵੇਗਾ ਗੁਰੂ ਨਾਨਕ ਸਾਹਿਬ ਨੂੰ ਸਜ਼ਾ ਦਿਵਾਉਣ ਦੇ ਲਈ, ਕਿਉਂਕਿ ਕਲਾ ਐਸੀ ਵਰਤੀ ਹੈ ਬਾਣੀਆਂ ਦੀ, ਸਫਲ ਮੂਰਤ ਗੁਰਦੇਵ ਸਵਾਮੀ ਸਰਬ ਕਲਾ ਭਰਪੂਰੇ, ਗੁਰੂ ਨਾਨਕ ਗੋਟ ਆਲ ਦਾ ਮਿਰੈਕੁਲਸ ਪਾਵਰਸ। ਗੁਰਬਾਣੀਆਂ ਦੀ ਗੁਰੂ ਨਾਨਕ ਕੋਲ ਹਰ ਕਰਾਮਾਤ ਹੈ, ਨਾਨਕ ਗੁਰਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜ਼ੂਰੇ, ਜਿੱਥੇ ਯਾਦ ਕਰੋ ਅਜ਼ਮਤ ਵਰਤਾ ਦਿੰਦਾ ਹੈ। ਦੌੜਿਆ ਗਿਆ ਜੀਵਨ, ਜਾ ਕੇ ਮੁੱਖ ਕਾਜੀ ਨੂੰ ਸ਼ਿਕਾਇਤ ਕਰਦਾ ਹੈ ਔਰ ਉੱਚੀ ਹੋਕਾ ਦੇ ਕੇ ਪਤਾ ਕੀ ਕਹਿ ਰਿਹਾ ਹੈ, ਕਮ ਐਂਡ ਸੀ ਟੂਡੇ ਅੱਲਾ ਇਜ਼ ਸਿਟਿੰਗ ਇਨ ਹਿਜ਼ ਅਬਾਈਡ। ਉਹ ਤੁਸੀਂ ਰੱਬ ਨੂੰ ਲੱਭਦੇ ਫਿਰਦੇ ਹੋ, ਰੱਬ ਦੇ ਘਰ ਰੋਜ਼ ਪੂਜਾ ਕਰਦੇ ਹੋ, ਆਓ ਤੁਹਾਨੂੰ ਰੱਬ ਵਿਖਾਵਾਂ ਆਪਦੇ ਘਰ ਵਿੱਚ ਆਣ ਕੇ ਬੈਠਾ ਹੋਇਆ। ਜਦੋਂ ਗਲੂਏ ਚੋਂ ਇਹ ਬੋਲ ਨਿਕਲੇ, ਜਿਹੜਾ ਰੁਕਨਦੀਨ ਮੁੱਖ ਕਾਜੀ ਹੈ, ਇਸਲਾਮਿਕ ਜੱਜ ਅਪੁਆਇੰਟਡ ਬਾਏ ਦਾ ਰੂਲਰ ਆਫ ਮੱਕਾ, ਉਹਨੂੰ ਜਾ ਕੇ ਦੱਸਿਆ, ਕਾਜ਼ੀ ਜੀ ਖੁਦਾ ਆਇਆ ਹੈ ਆਪਣੇ ਘਰ ਬੈਠਾ ਹੈ, ਜਿੱਧਰ ਨੂੰ ਚਰਨ ਕੀਤੇ ਕਾਬਾ ਉਧਰ ਨੂੰ ਹੋ ਗਿਆ, ਆਓ ਤੁਹਾਨੂੰ ਦਰਸ਼ਨ ਕਰਾਵਾਂ। ਉਹ ਸਾਰੇ ਇਕੱਠੇ ਹੋ ਕੇ ਸਲਾਹ ਕਰਨ ਲੱਗ ਪਏ ਵੀ ਇਹ ਤੇ ਕਾਬੇ ਦੀ ਤੌਹੀਨ ਹੋ ਗਈ ਹੈ, ਕਿਸੇ ਨੇ ਕਿਰਚ ਚੁੱਕ ਲਈ, ਕਿਸੇ ਨੇ ਛੁਰਾ ਉਠਾ ਲਿਆ, ਕਿਸੇ ਨੇ ਦਾਤਰ ਲੈ ਲਿਆ। ਸਾਰੇ ਵੱਢਣ ਟੋਕਣ ਗੁਰੂ ਨਾਨਕ ਸਾਹਿਬ ਵੱਲ ਤੁਰ ਪਏ, ਅੱਖਾਂ ਭਰ ਕੇ ਜੀਵਨ ਕਹਿੰਦਾ, ਦੇਖ ਕਾਜ਼ੀ ਰੱਬ ਆਪ ਆਇਆ, ਰੁੱਸ ਨਾ ਜਾਵੇ, ਆ ਭੀੜ ਨਾ ਲੈ ਕੇ ਜਾ। ਕਾਜ਼ੀ ਕਹਿੰਦਾ ਠੀਕ ਹੈ। 150 ਬੰਦਾ ਗਿਣਵਾਂ ਚੁਣਵਾਂ ਖੜਿਆ, ਬਾਕੀ ਰੋਕ ਦਿੱਤੇ। ਉਹਨਾਂ ਨੂੰ ਫਿਰ ਕ੍ਰੋਧ ਆ ਗਿਆ, ਬੇਅਦਬੀ ਕਰਨੀ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਦੀ। ਨਕਸ਼ਬੰਦੀ ਲਿਖਦਾ ਮੈਂ ਹੈਰਾਨ ਰਹਿ ਗਿਆ, ਧਰਤੀ ਨੇ ਏਦਾਂ ਉਹਨਾਂ ਨੂੰ ਅਟਕਾ ਲਿਆ ਹੈ ਜਿਵੇਂ ਕੋਈ ਦਲਦਲ ਹੁੰਦੀ ਹੈ, ਇੱਕ ਕਦਮ ਵੀ ਮੈੜੀ ਭਾਵਨਾ ਵਾਲਾ ਅੱਗੇ ਨਹੀਂ ਵਧਾ ਸਕਿਆ। ਰੁਕਨਦੀਨ ਕਾਜ਼ੀ ਅੱਗੇ ਵਧਿਆ, ਨਾਲ ਦੇ ਕੁਝ ਸੰਗੀ ਸਾਥੀ ਅੱਗੇ ਵਧੇ। ਉੱਥੇ ਫਿਰ ਸਵਾਲ ਜਵਾਬ ਹੋਏ, ਐ ਗੁਰੂ ਨਾਨਕ ਸਾਹਿਬ ਤੁਸੀਂ ਕਿਉਂ ਕਾਬੇ ਦੀ ਤੌਹੀਨ ਕੀਤੀ, ਕਿਉਂ ਫੇਰਿਆ? ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਕਾਬੇ ਦੀ ਤੌਹੀਨ ਨਹੀਂ ਕੀਤੀ, ਮੈਂ ਇਸਲਾਮ ਦੀ ਤੌਹੀਨ ਨਹੀਂ ਕੀਤੀ, ਤੁਸੀਂ ਆਂਦੇ ਉਹ ਪੱਛਮ ਵੱਲ ਖੁਦਾ ਆਇਆ, ਮੈਂ ਇਹ ਆਂਦਾ ਹਾਂ ਖੁਦਾ ਹਰ ਜ਼ਰੇ ਵਿੱਚ। ਬਾਣੀ ਚਾਹੁੰਦਾ ਨਾ, ਘੱਟ ਘੱਟ ਮੈਂ ਹਰ ਜੂ ਬਸੈ, ਹਰ ਜ਼ਰੇ ਵਿੱਚ ਪਰਮਾਤਮਾ ਹੈ, ਇਹ ਵੀ ਖੁਦਾ ਦਾ ਘਰ ਹੈ, ਹਰ ਜ਼ਰਾ ਹੀ ਖੁਦਾ ਦਾ ਘਰ ਹੈ, ਤੋ ਤੁਹਾਨੂੰ ਇਹ ਸਮਝਾਉਣ ਦੇ ਲਈ ਦੁਨੀਆਂ 'ਤੇ ਆਇਆ ਹਾਂ। ਬਾਣੀ ਵੀ ਆਉਂਦੀ ਹੈ, ਤੀਰਥ ਉੱਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ, ਗੁਰੂ ਨਾਨਕ ਸਾਹਿਬ ਤੀਰਥਾਂ 'ਤੇ, ਕਾਬੇ ਮੱਕੇ ਚਾਹੇ ਇਹ ਹਰਿਦੁਆਰ ਹੈ, ਇਸੇ ਲਈ ਗਏ, ਲੋਕਾਈ ਨੂੰ ਕ੍ਰਿਤ ਨਾਲੋਂ ਜੁਦਾ ਕਰਕੇ ਕਰਤੇ ਨਾਲ ਜੋੜਨਾ ਹੈ, ਵਾਹਿਗੁਰੂ ਨਾਲ ਜੋੜਨਾ ਹੈ। ਉੱਥੇ ਬੜੇ ਸਵਾਲ ਜਵਾਬ ਹੋਏ। ਖੈਰ, ਹੁਣ ਇਸਲਾਮ ਜਗਤ ਵਾਲੇ ਵੀਰ ਕਈ ਵਾਰ ਗੁੱਸਾ ਕਰਦੇ ਨੇ, ਨਹੀਂ ਜੀ ਕਾਬਾ ਨਹੀਂ ਘੁੰਮਿਆ, ਤੁਸੀਂ ਝੂਠ ਮਾਰਦੇ ਹੋ। ਮੈਂ 3 ਉਦਾਹਰਣਾਂ ਦੇ ਦਿੰਦਾ ਹੈ। ਪਹਿਲੀ ਉਦਾਹਰਣ ਜਿਹੜੀ ਪ੍ਰਚਲਿਤ ਹੈ ਇਸਲਾਮ ਦੇ ਵਿੱਚ, ਉਹ ਹੈ ਹਜ਼ਰਤ ਇਬਾਨ। ਉਹ ਆਪਣੀ ਬੁੱਕ ਫਤੂਹਤ ਮੱਕੀਹ ਦੇ ਵਿੱਚ ਲਿਖਦਾ ਹੈ, ਕਹਿੰਦਾ ਮੇਰੀ ਮੈਲੀ ਭਾਵਨਾ ਸੀ ਕਾਬੇ, ਅਤੇ ਕਾਬੇ ਦੀ ਇਮਾਰਤ ਮੈਨੂੰ ਮਸਲਣ ਦੇ ਲਈ ਅੱਗੇ ਵਧੀ। ਇਸਲਾਮ ਜਗਤ ਇਸ ਗੱਲ ਨੂੰ ਮੰਨਦਾ ਹੈ। ਦੂਸਰੀ ਉਦਾਹਰਣ ਰਾਬੀਆ ਦੀ ਹੈ, ਕਿਧਰੇ ਜੰਗਲ ਵਿੱਚ ਬੈਠੀ ਹੈ, ਕਾਬਾ ਚੱਲ ਕੇ ਆਪਣੀ ਪਿਆਰੀ ਰਾਬੀਆ ਦੇ ਦਰਸ਼ਨ ਕਰ ਰਿਹਾ, ਲੋਕ ਕਾਬੇ ਦੀ ਜ਼ਿਆਰਤ ਕਰਨ ਅਤੇ ਕਾਬਾ ਇਹਦੇ ਘੇਰੇ ਘੇਰੇ, ਕਹਿੰਦੀ ਆਈ ਵਾਜ਼ ਹੋਪਿੰਗ ਟੂ ਸੀ ਗੋਡ, ਆਈ ਹੈਵ ਨੋ ਨੀਡ ਫੋਰ ਗੋਡਸ ਹਾਊਸ, ਕਹਿੰਦੀ ਮੈਂ ਰੱਬ ਦਾ ਘਰ ਕੀ ਕਰਨਾ, ਮੈਨੂੰ ਤੇ ਰੱਬ ਦੇ ਦਰਸ਼ਨ ਚਾਹੀਦੇ ਨੇ। ਤੀਸਰੀ ਉਦਾਹਰਣ ਹਜ਼ਰਤ ਇਬਰਾਹਿਮ ਆਜ਼ਮ ਮੱਕੇ ਗਿਆ, ਕਾਬਾ ਉੱਥੇ ਹੈ ਨਹੀਂ, ਆਵਾਜ਼ ਆਈ
तेरी नजर नूं कुछ नहीं होया, वाकया ही मैं इत्थे नहीं हाँ, मैं ते अपनी प्यारी राबिया नूं दर्शन देन गया। तीन उदाहरणां मिलदियां ने इस्लाम जगत विच काबे दे घूमण दियां, ते की गल गुरु नानक साहिब वेले की मुश्किल आ गई। सर्ब कला समर्थ प्रभ पूरे गुरदेव, गुरु नानक इज ओमनी पोटेंट पोजेसिंग ऑल द पावर्स, खुदा है, दुनिया ते आया है, दुनिया नू कमाउण वाला है। काबे दी केड़ी बात है, काबा घूमया पर ए ना समझे उन्हां इस्लाम दी तौहीन कीती, नेक सिख्या दिती भी परमात्मा हर जरे च है। इस घर दा काबे दा भी अदब, ते जे कोई मंदिर है उहदा भी अदब, ते जे धर्मशाला है उत्थे भी रब रहिंदा है। अखीरली पंक्ति गुरु नानक दी शान विच आखां, ज्ञान ध्यान किश कर्म ना जाना, सार ना जाना तेरी, सब ते वड्डा सतगुरु नानक जिनकल राखी मेरी। द ग्रेटेस्ट ऑफ ऑल इज गुरु नानक। गुरु नानक अकाल स्वरूप है, वट एवर ही डिजायर्स कम्स टू पास, जो चाहे कर सकता है। जे किसी ने साखी का खंडन करना है गुरु ग्रंथ साहिब चों पंक्ति लैके कर सकता है। जे किसी का अपना मन नहीं मानता तो मैं तुहाडे मन नाल कथा नहीं करता, कथा बाणी दी हुंदी है, तुहाडे मन नाल धर्म भी नहीं चलता, धर्म ग्रंथ नाल चलता है। बाणी विच लिखिया है वाहो वाहो बाणी निरंकार है तिस जेवड़े अवरना कोए, गुरबाणी दे धारनी बनो। अज गुरु नानक साहब अकाल स्वरूप गुरु ग्रंथ साहब बन के बैठे ने, खंडे दी पौल छको, गुरु धार करके अपना जीवन सफला करो। एक संगत नूं बेनती करनी है, जगत माता गुजरी श्रोमणी गुरुद्वारा प्रबंधक कमेटी वालों माता जी का 400 साल शताब्दी समागम, जो गुरुद्वारा श्री गंगसर साहिब पातशाही पंजवीं छेवीं करतारपुर जलंधर विखे बहुत उच्च पद्धर से मनाया जा रहा है 21-22-2024 नूं, तो आप सरबत संगतां ने शिरकत करनी है। सिखी प्रफुल्लत रवे। श्रोमणी गुरद्वारा प्रबंधक कमेटी का समूह सिंह साहिबाना का धन्नवाद। आओ जी ये दो पंक्तियां पढ़िए, आप संगतां का गुरु ग्रंथ साहिब पातशाह का रोम रोम करके धन्नवाद है जी।
हर सेवी प्यारा नित सेव हर सुख पाई, बलिहारी सतगुर तिस जिन सोजी पाई।
वाहिगुरु जी का खालसा वाहिगुरु जी की फतेह।